राग गौड़ी महला तीसरा। इस जुग का धर्म पढ़ो तुम पाई पूरे गुर सब सोझी पाई। ਇੱਥੇ ਅੱਗੇ ਹਰ ਨਾਮ ਸਿਖਾਈ ਇੱਥੇ ਅੱਗੇ ਹਰ ਨਾਮ ਸਿਖਾਈ।
ਇਹ ਤੀਸਰੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੀ ਬਾਣੀ ਹੈ। ਆਪ ਗੁਰੂ ਨਾਨਕ ਸਾਹਿਬ ਦੇ ਘਰ ਦੇ ਉਪਦੇਸ਼ ਦੇ ਮੁਤਲਕ ਬੜੀ ਅੱਛੀ ਤਰ੍ਹਾਂ ਖੋਲ੍ਹ ਖੋਲ੍ਹ ਕੇ ਸਮਝਾ ਰਹੇ ਹਨ। ਆਪ ਫਰਮਾਉਂਦੇ ਹਨ, ਚਾਰ ਯੁੱਗ ਇੱਕ ਦੂਸਰੇ ਦੇ ਬਾਅਦ ਚੱਕਰ ਲਗਾ ਰਹੇ ਹਨ। ਸਤਯੁੱਗ ਹੈ, ਤ੍ਰੇਤਾ ਹੈ, ਦੁਆਪਰ ਹੈ, ਕਲਯੁੱਗ ਹੈ। ਹਰ ਇੱਕ ਯੁੱਗ ਦੇ ਆਪਣੇ ਆਪਣੇ ਮੁਖਤਲਿਫ ਕਿਸਮ ਦੇ ਹਾਲਾਤ ਹਨ। ਜਿਹੜੇ ਸਾਧਨ ਸਾਨੂੰ ਸਤਯੁੱਗ ਵਿੱਚ ਕੰਮ ਦਿੰਦੇ ਸੀ, ਉਹ ਸਾਧਨ ਸਾਨੂੰ ਕਲਯੁੱਗ ਵਿੱਚ ਕੰਮ ਨਹੀਂ ਦੇ ਸਕਦੇ। ਸਤਯੁੱਗ ਦੇ ਅੰਦਰ ਸਾਡੀਆਂ ਉਮਰਾਂ ਬਹੁਤ ਲੰਮੀਆਂ ਸੀ। ਸਾਡਾ ਖਿਆਲ ਕੋਈ ਖਾਸ ਦੁਨੀਆ ਵਿੱਚ ਫੈਲਿਆ ਹੋਇਆ ਨਹੀਂ ਸੀ, ਪਰ ਸਾਡੀ ਸਿਹਤ ਵੀ ਬੜੀ ਅੱਛੀ ਸੀ। ਜੈਸੇ ਜੈਸੇ ਯੁੱਗ ਪਲਟਦੇ ਗਏ, ਉਮਰ ਵੀ ਛੋਟੀ ਹੁੰਦੀ ਗਈ, ਖਿਆਲ ਵੀ ਦੁਨੀਆ ਅੰਦਰ ਫੈਲਦਾ ਗਿਆ, ਔਰ ਸਿਹਤ ਵੀ ਸਾਡੀ ਕਮਜ਼ੋਰ ਹੁੰਦੀ ਗਈ। ਕਲਯੁੱਗ ਦੇ ਅੰਦਰ ਆ ਕੇ ਤਾਂ ਆਪਾਂ ਅੱਖਾਂ ਨਾਲ ਹੀ ਦੇਖੀ ਜਾਂਦੇ ਹਾਂ। ਉਹ ਖੁਸ਼ਕਿਸਮਤ ਭਾਗਾਂ ਵਾਲਾ ਜੀਵ ਹੈ ਜਿਹੜਾ 65-70 ਸਾਲ ਇੱਥੇ ਉਮਰ ਭੁਗਤ ਕੇ ਜਾਂਦਾ ਹੋਵੇ, ਔਰ ਤੁਹਾਨੂੰ ਸਿਹਤ ਵੀ ਪਤਾ ਹੈ, ਘੰਟਾ ਡੇਢ ਘੰਟਾ ਸਤਸੰਗ ਅੰਦਰ ਚੌਂਕੜੀ ਮਾਰ ਕੇ ਬੈਠਣਾ ਮੁਸ਼ਕਿਲ ਹੋ ਜਾਂਦਾ ਹੈ, ਔਰ ਖਿਆਲ ਵੀ ਤੁਸੀਂ ਜਾਣਦੇ ਹੋ, ਕਿਸੇ ਛੋਟੀ ਜਿਹੀ ਪ੍ਰੋਬਲਮ 'ਤੇ 2 ਮਿੰਟ ਸੋਚਣਾ ਹੋਵੇ, ਸਾਰੇ ਦੁਨੀਆ ਦੇ ਮਸਲੇ ਅੱਖਾਂ ਅੱਗੇ ਆ ਕੇ ਖੜ੍ਹੇ ਹੋ ਜਾਂਦੇ ਹਨ। ਇਸ ਵਾਸਤੇ ਗੁਰੂ ਨਾਨਕ ਸਾਹਿਬ ਸਮਝਾਉਂਦੇ ਹਨ, ਜਿਹੜੇ ਸਾਧਨ ਸਾਨੂੰ ਸਤਯੁੱਗ ਵਿੱਚ ਕੰਮ ਦਿੰਦੇ ਸੀ, ਉਹ ਸਾਧਨ ਸਾਨੂੰ ਕਲਯੁੱਗ ਵਿੱਚ ਕੰਮ ਨਹੀਂ ਦਿੰਦੇ। ਲੇਕਿਨ ਇਸ ਯੁੱਗ ਦੀ ਇਸ ਜਿਹੜੀ ਯੁਗਤੀ ਹੈ, ਸਾਧਨ ਹੈ, ਕਲਯੁੱਗ ਦੇ ਅੰਦਰ ਆ ਕੇ ਸਾਨੂੰ ਕੀ ਕਰਨਾ ਚਾਹੀਦਾ ਹੈ? ਮਰਨ ਜੰਮਣ ਦਿਆਂ ਦੁੱਖਾਂ ਤੋਂ ਛੁਟਕਾਰਾ ਹਾਸਲ ਕਰਨ ਵਾਸਤੇ, ਮਾਲਕ ਦੀ ਭਗਤੀ ਕਰਨ ਵਾਸਤੇ, ਮਾਲਕ ਨਾਲ ਮਿਲਾਪ ਕਰਨ ਵਾਸਤੇ, ਇਹ ਸਾਨੂੰ ਮਾਲਕ ਦੇ ਭਗਤਾਂ ਤੋਂ ਪਤਾ ਲੱਗਦਾ ਹੈ, ਮਾਲਕ ਦੇ ਪਿਆਰਿਆਂ ਤੋਂ ਪਤਾ ਲੱਗਦਾ ਹੈ। ਉਹ ਕੀ ਸਮਝਾਉਂਦੇ ਹਨ? ਇੱਥੇ ਅੱਗੇ ਨਾਮ ਸਿਖਾਈ। ਅਗਰ ਤੁਸੀਂ ਦੇਹ ਵਿੱਚ ਬੈਠ ਕੇ ਵੀ 4 ਦਿਨ ਜ਼ਿੰਦਗੀ ਦੇ ਸੁੱਖ ਔਰ ਸ਼ਾਂਤੀ ਦੇ ਕੱਟਣੇ ਚਾਹੁੰਦੇ ਹੋ, ਵਾਪਸ ਜਾ ਕੇ ਮਾਲਕ ਨਾਲ ਮਿਲਣਾ ਚਾਹੁੰਦੇ ਹੋ, ਇੱਕੋ ਹੀ ਤਰੀਕਾ ਹੈ ਕਿ ਤੁਸੀਂ ਸ਼ਬਦ ਦੀ ਕਮਾਈ ਕਰੋ, ਤੁਸੀਂ ਨਾਮ ਦੀ ਕਮਾਈ ਕਰੋ। ਇਸ ਦੇ ਇਲਾਵਾ ਹੋਰ ਕੋਈ ਤਰੀਕਾ ਨਹੀਂ ਹੈ, ਕੋਈ ਸਾਧਨ ਨਹੀਂ ਹੈ। ਇਸੇ ਵਾਸਤੇ ਹੋਰ ਜਗ੍ਹਾ ਗੁਰੂ ਸਾਹਿਬ ਨੇ ਕਿਹਾ ਸੀ, ਅਨਕ ਕਰਮ ਕੀਏ ਬਹੁ ਤੇਰੇ, ਜੋ ਕੀਜੇ ਸੋ ਬੰਧਨ ਪੜੇ। ਕੁਰੁਤਾ ਬੀਜ ਬੀਜੇ ਨਾ ਜਨਮੇ, ਸਭ ਲਾਹਾ ਮੂਲ ਗਵਾਏਂਦਾ। ਕਲਯੁੱਗ ਮੇਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨਾ। ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ, ਜੋ ਵੀ ਮਨ ਬੁੱਧੀ ਨਾਲ ਅਸੀਂ ਦੇਹ ਦੀਆਂ ਬੰਧਨਾਂ ਤੋਂ ਛੁਟਕਾਰਾ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਜਪ ਤਪ ਪੂਜਾ ਪਾਠ ਪੁੰਨ ਦਾਨ ਤੀਰਥ ਯਾਤਰਾ ਵਗੈਰਾ ਜੋ ਕੁਛ ਵੀ ਕਰਦੇ ਹਾਂ, ਇਹ ਸਾਨੂੰ ਦੇਹ ਦੀਆਂ ਬੰਧਨਾਂ ਤੋਂ ਛੁਡਾਉਣ ਦੀ ਬਜਾਏ ਜ਼ਿਆਦਾ ਮਜ਼ਬੂਤੀ ਦੇ ਨਾਲ ਜਕੜ ਦਿੰਦੇ ਹਨ। ਕਿਉਂ ਜਕੜ ਦਿੰਦੇ ਹਨ? ਗੁਰੂ ਸਾਹਿਬ ਕਹਿੰਦੇ ਹਨ, ਕੁਰੁਤਾ ਬੀਜ ਬੀਜੇ ਨਾ ਜੰਮੇ। ਅਗਰ ਤੁਸੀਂ ਜ਼ਮੀਨ ਦੇ ਅੰਦਰ ਇੱਕ ਬੇਮੌਸਮਾ ਬੀਜ ਪਾਈ ਜਾਵੋਗੇ, ਉਹ ਫਸਲ ਕਦੇ ਵੀ ਤੁਹਾਡੇ ਘਰ ਨਹੀਂ ਆ ਸਕਦੀ। ਜ਼ਿਮੀਂਦਾਰ ਲੋਕਾਂ ਨੂੰ ਪਤਾ ਹੈ, ਅਕਤੂਬਰ ਨਵੰਬਰ ਦੇ ਮਹੀਨੇ ਵਿੱਚ ਗੰਦਮ ਬੋਈ ਜਾਂਦੀ ਹੈ, ਮਈ ਔਰ ਜੂਨ ਦੀਆਂ ਗਰਮੀਆਂ ਦੇ ਅੰਦਰ ਅਗਰ ਕੋਈ ਗੰਦਮ ਬੀਜੇਗਾ, ਕਿਤਨਾ ਹਲ ਚਲਾ ਲੈ, ਖਾਦ ਪਾ ਲੈ, ਰਖਵਾਲੀ ਕਰ ਲੈ, ਫਸਲ ਨੂੰ ਪਾਣੀ ਦੇ ਲੈ, ਉਹ ਫਸਲ ਕਦੇ ਉਰੇ ਘਰ ਨਹੀਂ ਆ ਸਕਦੀ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ, ਕਲਯੁੱਗ ਮੇਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨਾ। ਕਲਯੁਗ ਦੇ ਅੰਦਰ ਅਗਰ ਕਿਸੇ ਚੀਜ਼ ਦੀ ਮਹਾਤਮਾ ਨੇ ਖੋਲ੍ਹ ਕੇ ਪ੍ਰਚਾਰ ਕੀਤਾ ਹੈ, ਮਹਿਮਾ ਕੀਤੀ ਹੈ, ਉਸ ਕੀਰਤਨ ਦੀ ਕੀਤੀ ਹੈ ਜਿਸ ਨੂੰ ਗੁਰਮੁਖ ਬੜੇ ਧਿਆਨ ਦੇ ਨਾਲ ਅੰਦਰੋਂ ਸੁਣਦੇ ਹਨ। ਆਪ ਦਾ ਮਤਲਬ ਸ਼ਬਦ ਦੀ ਤਰਫ ਇਸ਼ਾਰਾ ਹੈ, ਨਾਮ ਦੀ ਤਰਫ ਇਸ਼ਾਰਾ ਹੈ। ਇਸੇ ਵਾਸਤੇ ਸਵਾਮੀ ਜੀ ਨੇ ਕਿਹਾ ਸੀ, ਕਲਯੁਗ ਕਰਮ ਧਰਮ ਨਾ ਹੋਈ, ਨਾਮ ਬਿਨਾਂ ਉਧਾਰ ਨਾ ਹੋਈ। ਜੋ ਮਰਜ਼ੀ ਉਪਾਓ ਕਰ ਲਓ, ਜੋ ਮਰਜ਼ੀ ਤਰੀਕੇ ਸੋਚ ਲਓ, ਕਿਤਨਾ ਪੁੰਨ ਦਾਨ ਕਰ ਲਓ, ਕਿਤਨੇ ਤੀਰਥਾਂ 'ਤੇ ਹੋਇਆ ਹੋ, ਸਰੋਵਰਾਂ ਵਿੱਚ ਇਸ਼ਨਾਨ ਕਰ ਲਓ, ਗ੍ਰੰਥ ਪੋਥੀਆਂ ਵੇਦ ਸ਼ਾਸਤਰ ਪੜ੍ਹ ਲਓ, ਕੰਨ ਪੜਵਾ ਲਓ, ਜਟਾਂ ਰੱਖ ਲਓ, ਜਿਸਮ 'ਤੇ ਪਬੂਤ ਲਗਾ ਲਓ, ਪੁੱਤਰਾਂ ਧੀਆਂ ਨੂੰ ਤਿਆਗ ਕੇ ਜੰਗਲਾਂ ਪਹਾੜਾਂ ਵਿੱਚ ਛੁਪ ਕੇ ਬੈਠ ਜਾਵੋ, ਤੁਸੀਂ ਸਮਾਧਾਂ 'ਤੇ ਮੱਥੇ ਟੇਕਦੇ ਰਹੋ, ਲੇਕਿਨ ਸ਼ਬਦ ਔਰ ਨਾਮ ਦੀ ਕਮਾਈ ਤੋਂ ਬਗੈਰ ਕਿਸੇ ਹਾਲਤ ਅੰਦਰ ਤੁਹਾਡਾ ਦੇਹ ਦੀਆਂ ਬੰਧਨਾਂ ਤੋਂ ਛੁਟਕਾਰਾ ਨਹੀਂ ਹੋ ਸਕਦਾ। ਇਸੇ ਵਾਸਤੇ ਪੰਜਵੀਂ ਪਾਤਸ਼ਾਹੀ ਕਹਿੰਦੇ ਹਨ, ਸੰਤ ਜਨਾ ਮਿਲ ਪਾਈਓ, ਸੱਚਾ ਨਾਮ ਸੰਭਾਲ, ਤੋਸਾ ਬੰਧੂ ਜੀਵਕਾ ਇੱਥੇ ਉੱਥੇ ਨਾ। ਸਾਧੂ ਸੰਤਾਂ ਮਹਾਤਮਾ ਕੋਲ ਜਾ ਕੇ ਸੱਚੇ ਸ਼ਬਦ ਦੀ ਕਮਾਈ ਕਰੋ, ਸੱਚੇ ਨਾਮ ਦੀ ਕਮਾਈ ਕਰੋ, ਇਹੋ ਤੁਹਾਡਾ ਅਸਲੀ ਤੋਸਾ ਹੈ, ਤੁਹਾਡੀ ਪੂੰਜੀ ਹੈ, ਇੱਥੇ ਵੀ ਤੁਹਾਡੇ ਨਾਲ ਹੈ, ਉੱਥੇ ਉੱਥੇ ਵੀ ਤੁਹਾਡੇ ਨਾਲ ਜਾਣੀ ਹੈ। ਇਹਨੂੰ ਕੋਈ ਚੋਰ ਚੋਰੀ ਨਹੀਂ ਕਰ ਸਕਦਾ, ਅੱਗ ਨਹੀਂ ਲੱਗ ਸਕਦੀ, ਸਾਡੇ ਕੋਲੋਂ ਕੋਈ ਖੋਹ ਨਹੀਂ ਸਕਦਾ। ਇਸੇ ਵਾਸਤੇ ਸਵਾਮੀ ਜੀ ਕਹਿੰਦੇ ਹਨ, ਨਾਮ ਗੁਰ ਕਾ ਸੰਭਾਲੇ ਚਲ, ਯਹੀ ਹੈ ਦਾਮ ਗਠਬੰਧਨਾ। ਜਿਹੜੀ ਚੀਜ਼ ਦੁਨੀਆ 'ਚ ਤੁਸੀਂ ਪੱਲੇ ਬੰਨ੍ਹ ਕੇ ਆਪਣੇ ਨਾਲ ਲਿਜਾ ਸਕਦੇ ਹੋ, ਕੇਵਲ ਸ਼ਬਦ ਦੀ ਕਮਾਈ ਹੈ, ਨਾਮ ਦੀ ਕਮਾਈ ਹੈ। ਬਿਨ ਨਾਮੇ ਕੋ ਸੰਗ ਨਾ ਸਾਥੀ, ਮੁਕਤੇ ਨਾਮ ਧਿਆਵਣਿਆ। ਗੁਰੂ ਸਾਹਿਬ ਕਹਿੰਦੇ, ਅੱਛੀ ਤਰ੍ਹਾਂ ਇਸ ਚੀਜ਼ ਨੂੰ ਮਨ ਵਿੱਚ ਬਿਠਾ ਲਓ, ਨਾਮ ਦੀ ਕਮਾਈ ਤੋਂ ਬਗੈਰ ਕਿਸੇ ਚੀਜ਼ ਨੇ ਤੁਹਾਡਾ ਸਾਥ ਨਹੀਂ ਦੇਣਾ। ਜਦੋਂ ਵੀ ਤੁਸੀਂ ਮੁਕਤੀ ਹਾਸਲ ਕਰੋਗੇ, ਕੇਵਲ ਸ਼ਬਦ ਦੀ ਕਮਾਈ ਕਰਕੇ, ਕੇਵਲ ਨਾਮ ਦੀ ਕਮਾਈ ਕਰਕੇ। ਇਸੇ ਵਾਸਤੇ ਤੀਸਰੀ ਪਾਤਸ਼ਾਹੀ ਨੇ ਕਿਹਾ ਸੀ, ਸੰਤੋ ਗੁਰਮੁਖ ਪੂਰਾ ਪਾਈ, ਨਾਮੋ ਪੂਜ ਕਰਾਈ। ਕੋਈ ਸਾਨੂੰ ਮਾਲਕ ਦਾ ਭਗਤ ਮਿਲ ਜਾਵੇ, ਮਾਲਕ ਦਾ ਪਿਆਰਾ ਮਿਲ ਜਾਵੇ, ਉਹ ਸਾਨੂੰ ਸ਼ਬਦ ਔਰ ਨਾਮ ਦੀ ਕਮਾਈ ਕਰਨ ਦਾ ਤਰੀਕਾ ਔਰ ਸਾਧਨ ਸਮਝਾ ਦੇਵੇ, ਫਿਰ ਅਸੀਂ ਮਾਲਕ ਦੀ ਭਗਤੀ ਕਰ ਸਕਦੇ ਹਾਂ, ਮਾਲਕ ਦੀ ਪੂਜਾ ਕਰ ਸਕਦੇ ਹਾਂ। ਔਰ ਇਹ ਵੀ ਸਮਝਾਉਂਦੇ ਹਨ, ਬਿਨ ਨਾਮੇ ਹੋਰ ਪੂਜ ਨਾ ਹੋਈ, ਪਰਮ ਪੁੱਲੀ ਲੋਕਾਈ। ਇਸ ਚੀਜ਼ ਨੂੰ ਵੀ ਅੱਛੀ ਤਰ੍ਹਾਂ ਮਨ ਵਿੱਚ ਬਿਠਾ ਲਓ ਕਿ ਉਸ ਨਾਮ ਦੀ ਕਮਾਈ ਤੋਂ ਬਗੈਰ ਕੋਈ ਮਾਲਕ ਦੀ ਭਗਤੀ ਨਹੀਂ ਹੈ, ਕੋਈ ਮਾਲਕ ਦੀ ਪੂਜਾ ਨਹੀਂ ਹੈ। ਐਵੇਂ ਦੁਨੀਆ ਦੇ ਜੀਵ ਭਰਮਾਂ ਵਿੱਚ ਫਸ ਕੇ ਕੋਈ ਕਿਸੇ ਤਰਫ ਦੌੜਦਾ ਹੈ, ਕੋਈ ਕਿਸੇ ਤਰਫ ਦੌੜਦਾ ਹੈ। ਪਹਿਲੀ ਪਾਤਸ਼ਾਹੀ ਦੀ ਬਾਣੀ ਹੈ, ਨਾਮ ਵਿਸਾਰ ਚਲੇ ਅਨ ਮਾਰਗ ਅੰਤਕਾਲ ਪਛਤਾਈ ਹੈ। ਨਾਮ ਦੀ ਕਮਾਈ ਕਰਨ ਦਾ ਤਰੀਕਾ ਛੱਡ ਕੇ ਜਿਹੜੇ ਵੀ ਰਸਤੇ 'ਤੇ ਚੱਲਣ ਦੀ ਕੋਸ਼ਿਸ਼ ਕਰੋਗੇ, ਅਖੀਰ ਮੌਤ ਦੇ ਵੇਲੇ ਪਛਤਾਉਣਾ ਪਵੇਗਾ। ਕਿਉਂ ਪਛਤਾਉਣਾ ਪਵੇਗਾ? ਬਿਨ ਨਾਮੇ ਦਰ ਢੋਈ ਨਾਹੀਂ, ਤਾਂ ਜਮ ਕਰੇ ਅਖਵਾਰੀ। ਨਾਮ ਦੀ ਕਮਾਈ ਤੋਂ ਬਗੈਰ ਕੋਈ ਮਾਲਕ ਦੇ ਘਰ ਨਹੀਂ ਪਹੁੰਚ ਸਕਦਾ, ਜਮਦੂਤਾਂ ਦੇ ਹੱਥੋਂ ਖਰਾਬ ਹੋਣਾ ਪੈਂਦਾ ਹੈ। ਇਸੇ ਵਾਸਤੇ ਪਹਿਲੀ ਪਾਤਸ਼ਾਹੀ ਨੇ ਕਿਹਾ ਸੀ, ਨਾਮੇ ਤੁਲ ਨਾ ਪੁੱਜੀ, ਸਭ ਡਿੱਠੀ ਠੋਕ ਵਜਾਏ। ਗੁਰੂ ਸਾਹਿਬ ਕਹਿੰਦੇ, ਮੈਂ ਕੋਈ ਸੁਣੀਆਂ ਸੁਣਾਈਆਂ ਗੱਲਾਂ ਨਹੀਂ ਕਰਦਾ, ਪੜ੍ਹੀਆਂ ਪੜ੍ਹਾਈਆਂ ਗੱਲਾਂ ਨਹੀਂ ਕਰਦਾ, ਠੋਕ ਵਜਾ ਕੇ ਤੁਹਾਨੂੰ ਜ਼ਾਤੀ ਤਜਰਬਾ ਸਮਝਾਉਂਦਾ ਹਾਂ। ਕੋਈ ਚੀਜ਼ ਕਦੇ ਨਾਮ ਭਗਤੀ ਦਾ ਮੁਕਾਬਲਾ ਨਹੀਂ ਕਰ ਸਕਦੀ। ਇਸੇ ਵਾਸਤੇ ਕਹਿੰਦੇ, ਸੱਚੋਂ ਉਰੇ ਸਭ ਕੋ ਉਪਰ ਸੱਚ ਅਚਾਹ। ਜੋ ਵੀ ਜਪਤਾ, ਪੂਜਾ ਪਾਠ, ਪੁੰਨ ਦਾਨ, ਹੱਠ ਕਰਮਾਂ ਦਾ ਫਲ ਵਗੈਰਾ ਹੈ, ਇਹਨਾਂ ਦਾ ਸਾਰਾ ਫਲ ਸ਼ਬਦ ਔਰ ਨਾਮ ਦੀ ਕਮਾਈ ਦੇ ਨੀਚੇ ਨੀਚੇ ਰਹਿ ਜਾਂਦਾ ਹੈ। ਉੱਚੇ ਤੋਂ ਉੱਚਾ, ਸੁੱਚੇ ਤੋਂ ਸੁੱਚਾ ਜਿਹੜਾ ਫਲ ਹੈ, ਉਹ ਸ਼ਬਦ ਦੀ ਕਮਾਈ ਦਾ ਹੈ, ਨਾਮ ਦੀ ਕਮਾਈ ਦਾ ਹੈ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਨਾਨਕ ਨਾਮ ਵਿਸਰੇ ਛੂਟੇ ਸ਼ਬਦ ਕਮਾਏ। ਭਰਾਵਾ, ਉਸ ਨਾਮ ਨੂੰ ਤਾਂ ਕਦੇ ਸੁਪਨੇ ਅੰਦਰ ਵੀ ਵਿਸਾਰਨ ਦੀ ਕੋਸ਼ਿਸ਼ ਨਾ ਕਰੀ, ਕਿਉਂਕਿ ਜਦੋਂ ਵੀ ਤੂੰ ਦੇਹ ਦੀਆਂ ਬੰਧਨਾਂ ਤੋਂ ਛੁੱਟੇਗਾ, ਕੇਵਲ ਸ਼ਬਦ ਦੀ ਕਮਾਈ ਕਰਕੇ, ਕੇਵਲ ਨਾਮ ਦੀ ਕਮਾਈ ਕਰਕੇ। ਇਹੋ ਸਵਾਮੀ ਜੀ ਨੇ ਉਪਦੇਸ਼ ਕੀਤਾ ਸੀ, ਗੁਰ ਕਹੇ ਖੋਲ ਕਰ ਪਾਈ, ਲਗ ਸ਼ਬਦ ਅਨਾਹਦ ਜਾਈ। ਬਿਨ ਸ਼ਬਦ ਅਪਾਓ ਨਾ ਦੂਜਾ, ਕਾਇਆ ਕੋ ਛੁੱਟੇ ਨਾ ਕੂਜਾ। ਸਵਾਮੀ ਜੀ ਕਹਿੰਦੇ, ਅੱਛੀ ਤਰ੍ਹਾਂ ਇਸ ਚੀਜ਼ ਨੂੰ ਮਨ ਵਿੱਚ ਬਿਠਾ ਲਓ ਕਿ ਸ਼ਬਦ ਔਰ ਨਾਮ ਦੀ ਕਮਾਈ ਤੋਂ ਬਗੈਰ ਤੁਹਾਡਾ ਦੇਹ ਦੀਆਂ ਬੰਧਨਾਂ ਤੋਂ ਕਦੇ ਵੀ ਛੁਟਕਾਰਾ ਨਹੀਂ ਹੋ ਸਕਦਾ। ਫਿਰ ਫਰਮਾਉਂਦੇ ਹਨ, ਸੁਰਤ ਸ਼ਬਦ ਕਮਾਈ ਕਰਨਾ ਯਤਨ ਦੂਰ ਔਰ ਸਭ ਕਰਨਾ, ਸਿਰਫ ਸੁਰਤ ਸ਼ਬਦ ਦਾ ਅਭਿਆਸ ਕਰਨਾ ਹੈ, ਹੋਰ ਕੋਈ ਉਪਾਅ ਕਰਨ ਦੀ ਜ਼ਰੂਰਤ ਨਹੀਂ ਹੈ, ਕੋਈ ਤਰੀਕਾ ਸੋਚਣ ਦੀ ਜ਼ਰੂਰਤ ਨਹੀਂ ਹੈ। ਇਹੋ ਸਾਨੂੰ ਕਬੀਰ ਸਾਹਿਬ ਨੇ ਕਿਹਾ ਸੀ, ਜਬ ਹੀ ਨਾਮ ਹਿਰਦੇ ਧਰਿਓ ਭਇਓ ਪਾਪ ਕਾ ਨਾਸ਼, ਜੈਸੇ ਚਿੰਗੀ ਆ ਕੀ ਪੜੀ ਪੁਰਾਣੀ ਕਾਸ, ਕਿਤਨਾ ਵੀ ਖੁਸ਼ਕ ਕਾਸ ਦਾ ਢੇਰ ਲਿਆ ਲਿਆ ਕੇ ਤੁਸੀਂ ਇਕੱਠਾ ਕਿਉਂ ਨਾ ਕਰ ਲਵੋ, ਇੱਕ ਅੱਗ ਦਾ ਚੰਗਿਆੜਾ ਸਾਰੇ ਕਾਸ ਨੂੰ ਜਾਲ ਕੇ ਰਾਖ ਸੁਆਹ ਕਰ ਦਿੰਦਾ ਹੈ। ਇਸੇ ਤਰ੍ਹਾਂ ਸਾਡੇ ਸਾਕਤ ਪੁਰਸ਼ਾਂ ਦੇ ਕਿਤਨੇ ਭੈੜੇ ਖੋਟੇ ਪਾਪ ਔਰ ਕਰਮ ਕਿਉਂ ਨਾ ਹੋਣ, ਉਹ ਜਿਹੜੀ ਸ਼ਬਦ ਔਰ ਨਾਮ ਦੀ ਕਮਾਈ ਹੈ ਉਹ ਸਾਰਿਆਂ ਕਰਮਾਂ ਦਾ ਸਿਲਸਿਲਾ ਖਤਮ ਕਰ ਦਿੰਦੀ ਹੈ। ਇਸ ਵਾਸਤੇ ਇੱਥੇ ਗੁਰੂ ਨਾਨਕ ਸਾਹਿਬ ਕਹਿੰਦੇ, ਕਲਯੁੱਗ ਦੇ ਅੰਦਰ ਆ ਕੇ ਗੁਰੂ ਨਾਨਕ ਅਗਰ ਕਿਸੇ ਮਹਾਤਮਾ ਨੇ ਹੋਕਾ ਦਿੱਤਾ ਹੈ, ਉਹ ਸ਼ਬਦ ਦਾ ਹੋਕਾ ਦਿੱਤਾ ਹੈ। ਇਸੇ ਵਾਸਤੇ ਕਹਿੰਦੇ, ਕਲੂ ਆਇਆ ਨਾਮ ਬੋ ਨਾਮ ਬੋ, ਕਲਯੁੱਗ ਦੇ ਅੰਦਰ ਤਾਂ ਆ ਕੇ ਤਾਂ ਮਹਾਤਮਾ ਨੇ ਬੜਾ ਖੋਲ੍ਹ ਕੇ ਸ਼ਬਦ ਔਰ ਨਾਮ ਦਾ ਪ੍ਰਚਾਰ ਕੀਤਾ ਹੈ, ਲੇਕਿਨ ਜਿਸ ਸ਼ਬਦ ਔਰ ਨਾਮ ਦੀ ਗੁਰੂ ਘਰ ਮਹਿਮਾ ਕਰਦਾ ਹੈ, ਉਹ ਸਾਡੇ ਲਫ਼ਜ਼ ਨਹੀਂ ਹੈ, ਉਹ ਤਾਕਤ ਹੈ ਜਿਸਨੇ ਦੁਨੀਆ ਦੀ ਰਚਨਾ ਪੈਦਾ ਕੀਤੀ ਹੈ, ਜਿਸ ਦੇ ਆਧਾਰ ਖੰਡ ਬ੍ਰਹਿਮੰਡ ਖੜ੍ਹੇ ਹਨ, ਜਿਸਨੇ ਇਸ ਦੁਨੀਆ ਨੂੰ ਪੈਦਾ ਕੀਤਾ ਹੈ। ਇਸੇ ਵਾਸਤੇ ਕਹਿੰਦੇ, ਨਾਮੇ ਹੀ ਤੇ ਸਭ ਕੁਛ ਹੋਆ, ਬਿਨ ਸਤਿਗੁਰ ਨਾਮ ਨਾ ਜਾਪੇ, ਉਸ ਨਾਮ ਨੇ ਸਾਰੀ ਦੁਨੀਆ ਦੀ ਰਚਨਾ ਪੈਦਾ ਕੀਤੀ ਹੈ। ਹੁਣ ਜਿਸ ਚੀਜ਼ ਨੇ ਦੁਨੀਆ ਦੀ ਰਚਨਾ ਪੈਦਾ ਕੀਤੀ ਹੈ, ਤੁਸੀਂ ਸੋਚੋ ਉਹ ਲਿਖਣ ਵਿੱਚ ਕਿਸ ਤਰ੍ਹਾਂ ਆਵੇਗੀ, ਪੜ੍ਹਨ ਵਿੱਚ ਕਿਸ ਤਰ੍ਹਾਂ ਆਵੇਗੀ, ਬੋਲਣ ਵਿੱਚ ਕਿਸ ਤਰ੍ਹਾਂ ਆਵੇਗੀ, ਉਹਦੀ ਹਿਸਟਰੀ ਕੌਣ ਟਰੇਸ ਕਰ ਸਕਦਾ ਹੈ, ਮਿਆਦ ਕੌਣ ਮੁਕਰਰ ਕਰ ਸਕਦਾ ਹੈ, ਟਾਈਮ ਕੌਣ ਮੁਕਰਰ ਕਰ ਸਕਦਾ ਹੈ। ਇਹ ਜਿਤਨੇ ਵੀ ਆਪਣੇ ਲਫ਼ਜ਼ ਹਨ, ਆਪੋ ਆਪਣੇ ਪਿਆਰ ਵਿੱਚ ਆ ਕੇ ਆਪਾਂ ਮਾਲਕ ਦੇ ਨਾਮ ਰੱਖੇ ਬੈਠੇ ਹਾਂ, ਅੱਲਾ ਵਾਹਿਗੁਰੂ ਰਾਧਾ ਸੁਆਮੀ ਪਰਮੇਸ਼ੁਰ ਵਗੈਰਾ, ਇਹ ਸਭ ਲਿਖਣ ਵਿੱਚ ਆ ਜਾਂਦੇ ਹਨ, ਪੜ੍ਹਨ ਵਿੱਚ ਆ ਜਾਂਦੇ ਹਨ, ਬੋਲਣ ਵਿੱਚ ਆ ਜਾਂਦੇ ਹਨ। ਇਹਨਾਂ ਦੀ ਹਿਸਟਰੀ ਵੀ ਟਰੇਸ ਕੀਤੀ ਜਾਂਦੀ ਹੈ, ਮਿਆਦ ਵੀ ਮੁਕਰਰ ਕੀਤੀ ਜਾਂਦੀ ਹੈ, ਟਾਈਮ ਵੀ ਮੁਕਰਰ ਕੀਤਾ ਜਾਂਦਾ ਹੈ, ਲੇਕਿਨ ਉਸ ਨਾਮ ਨੇ ਤਾਂ ਦੁਨੀਆ ਦੀ ਰਚਨਾ ਪੈਦਾ ਕੀਤੀ ਹੈ। ਉਹ ਕਿੱਥੇ ਹੈ? ਉਹ ਸਾਡੇ ਸਰੀਰ ਦੇ ਅੰਦਰ ਹੈ, ਸਾਡੀ ਦੇਹ ਔਰ ਸਾਡੇ ਵਜੂਦ ਦੇ ਅੰਦਰ ਹੈ। ਇਸੇ ਵਾਸਤੇ ਗੁਰੂ ਘਰ ਨੇ ਕਿਹਾ ਸੀ, ਸਰੀਰੋਂ ਬਾਹਰ ਕੋ ਪਾਲਣ ਜਾਏ, ਨਾਮ ਨਾ ਲਏ ਬਹੁਤ ਵਿਗਾਰ ਦੁੱਖ ਪਾਏ। ਜਿਹੜੇ ਲੋਕ ਉਸ ਦੇਹ ਔਰ ਸਰੀਰ ਦੇ ਬਾਹਰੋਂ ਨਾਮ ਰੂਪੀ ਵਸਤੂ ਨੂੰ ਢੂੰਡਦੇ ਹਨ, ਉਹ ਤਾਂ ਵਿਗਾਰੀਆਂ ਵਾਂਗੂ ਆਪਣੇ ਕੀਮਤੀ ਵਕਤ ਤੋਂ ਜ਼ਾਇਆ ਕਰ ਰਹੇ ਹਨ। ਵਿਗਾਰੀ ਕੌਣ ਹੈ? ਜਿਹੜੇ ਟੁੱਟ ਟੁੱਟ ਕੇ ਮਰਦੇ ਹਨ, ਖੂਨ ਪਸੀਨਾ ਵੀ ਕਰ ਦਿੰਦੇ ਹਨ, ਜਿਨ੍ਹਾਂ ਗਰੀਬਾਂ ਦੇ ਹੱਥ ਖੁੱਲ੍ਹੇ ਕੁਛ ਵੀ ਨਹੀਂ ਪੈਂਦਾ। ਅਗਰ ਕੋਈ ਚੀਜ਼ ਕਿਸੇ ਦੇ ਘਰ ਦੇ ਅੰਦਰ ਹੈ, ਜੇ ਉਹ ਬਾਹਰ ਖੇਤਾਂ ਅਤੇ ਸੜਕਾਂ 'ਤੇ ਜਾ ਕੇ ਢੂੰਡਣਾ ਸ਼ੁਰੂ ਕਰ ਦੇਵੇ, ਉਸਨੂੰ ਉਹ ਵਸਤੂ ਪ੍ਰਾਪਤ ਕਿਸ ਤਰ੍ਹਾਂ ਹੋ ਸਕਦੀ ਹੈ? ਸਰੀਰ ਦੇ ਅੰਦਰ ਕਿੱਥੇ ਹੈ? ਕਾਇਆ ਅੰਦਰ ਵਸਤ ਅਸੰਖਾਂ, ਗੁਰਮੁਖ ਸਾਚ ਮਿਲੇ ਤਾਂ ਵੇਖਾ। ਗੁਰੂ ਸਾਹਿਬ ਕਹਿੰਦੇ, ਜਿਹੜਾ ਸਾਡਾ ਸਰੀਰ ਹੈ, ਇਹ 5-6 ਫੁੱਟ ਲੰਬਾ ਮਿੱਟੀ ਦਾ ਪੁਤਲਾ ਹੀ ਨਹੀਂ ਹੈ, ਇਹ ਕੇਵਲ ਹੱਡ ਜੰਮ ਮਾਸ ਦਾ ਹੀ ਬਣਿਆ ਹੋਇਆ ਨਹੀਂ ਹੈ, ਇਸ ਦੇ ਅੰਦਰ ਪਰਮਾਤਮਾ ਨੇ ਬੇਸ਼ੁਮਾਰ ਵਸਤੂ, ਬੇਸ਼ੁਮਾਰ ਭੰਡਾਰ ਰੱਖੇ ਹੋਏ ਹਨ। ਇੱਥੋਂ ਤਿੱਕਰ ਕਿ ਖੁਦ ਪਰਮਾਤਮਾ ਇਸ ਸਰੀਰ ਦੇ ਅੰਦਰ ਬੈਠ ਗਿਆ ਹੈ, ਔਰ ਆਪਣੇ ਤਿੱਕਰ ਪਹੁੰਚਣ ਦਾ ਰਸਤਾ ਵੀ ਪਰਮਾਤਮਾ ਨੇ ਸਾਡੇ ਸਰੀਰ ਅੰਦਰ ਰੱਖ ਲਿਆ ਹੈ। ਲੇਕਿਨ ਇਸ ਚੀਜ਼ ਦੀ ਸੋਝੀ ਔਰ ਸਮਝ ਕਦੋਂ ਆਉਂਦੀ ਹੈ? ਗੁਰਮੁਖ ਸਾਚ ਮਿਲੇ ਤਾਂ ਵੇਖਾਂ, ਕੋਈ ਸੱਚਾ ਮਾਲਕ ਦਾ ਭਗਤ ਔਰ ਪਿਆਰਾ ਮਿਲ ਜਾਵੇ। ਉਹ ਕੀ ਸਮਝਾਉਂਦੇ ਹਨ? ਨੌ ਦਰਵਾਜ਼ੇ ਦਸਵੇਂ ਮੁਕਤਾ ਅਨਹਦ ਸ਼ਬਦ ਵਜਾਵਣਿਆ। ਉਹ ਸਮਝਾਉਂਦੇ ਹਨ ਕਿ ਅੱਖਾਂ ਤੋਂ ਨੀਚੇ ਤਾਂ ਇੰਦਰੀਆਂ ਦੇ ਭੋਗ ਹਨ, ਵਿਸ਼ਿਆਂ ਵਕਾਰਾਂ ਸ਼ਰਾਬਾਂ ਕਬਾਬਾਂ ਦੀਆਂ ਲਸਤਾਂ ਹਨ। ਆਹ ਜਿਹੜੀ ਅੱਖਾਂ ਦੇ ਪਿੱਛੇ ਜਗ੍ਹਾ ਜਿਹਨੂੰ ਦਸਵਾਂ ਕਹਿੰਦੇ ਹਨ, ਇਹ ਸਾਡੇ ਅਸਲੀ ਘਰ ਦਾ ਦਰਵਾਜ਼ਾ ਹੈ। ਜਿਸਨੇ ਵੀ ਘਰ ਦੇ ਅੰਦਰ ਜਾਣਾ ਹੈ, ਪਹਿਲਾਂ ਉਹਨੂੰ ਦਰਵਾਜ਼ੇ ਦੀ ਖੋਜ ਕਰਨੀ ਪੈਂਦੀ ਹੈ। ਦਰਵਾਜ਼ਾ ਖੁੱਲ੍ਹਦਾ ਹੈ ਅੰਦਰੋਂ, ਫਿਰ ਉਹ ਘਰ ਦੇ ਅੰਦਰ ਦਾਖਲ ਹੁੰਦਾ ਹੈ। ਉਸ ਆਪਣੇ ਘਰ ਦੇ ਦਰਵਾਜ਼ੇ ਦੀ ਕੀ ਨਿਸ਼ਾਨੀ ਹੈ? ਗੁਰੂ ਸਾਹਿਬ ਕਹਿੰਦੇ, ਅਨਹਦ ਸ਼ਬਦ ਵਜਾਵਣਿਆ। ਉਸ ਘਰ ਦੇ ਦਰਵਾਜ਼ੇ 'ਤੇ ਹਰ ਇੱਕ ਦੇ ਅੰਦਰ ਅਨਹਦ ਸ਼ਬਦ ਧੁਨਕਾਰਾਂ ਦੇ ਰਿਹਾ ਹੈ। ਅਗਰ ਉਹ ਵੱਜਦਾ ਹੈ, ਇਸ ਦਾ ਮਤਲਬ ਉਸ ਸ਼ਬਦ ਦੇ ਅੰਦਰ ਜੋ ਆਵਾਜ਼ ਵੀ ਹੈ, ਸ਼ਬਦ ਦੇ ਅੰਦਰ ਧੁਨੀ ਵੀ ਹੈ। ਇਸ ਵਾਸਤੇ ਗੁਰੂ ਸਾਹਿਬ ਨੇ ਉਸਨੂੰ ਨਿਰਮਲ ਨਾਦ ਵੀ ਕਹਿ ਕੇ ਬਿਆਨ ਕੀਤਾ ਹੈ। ਉਸ ਸ਼ਬਦ ਦੇ ਅੰਦਰ ਜੋਤੀ ਵੀ ਹੈ, ਸ਼ਬਦ ਦੇ ਅੰਦਰ ਪ੍ਰਕਾਸ਼ ਵੀ ਹੈ। ਇਸੇ ਵਾਸਤੇ ਕਹਿੰਦੇ ਹਨ, ਰਾਮ ਨਾਮ ਹੈ ਜੋਤ ਸੁਭਾਈ ਤਤ ਗੁਰਮਤਿ ਕਾੜ ਲੀਜੇ। ਉਹ ਜਿਹੜੀ ਰਾਮ ਨਾਮ ਦੀ ਜੋਤ ਹੈ, ਸਾਡੇ ਹਰ ਇੱਕ ਦੇ ਅੱਖਾਂ ਪਿੱਛੇ ਜਗਣ ਲੱਗੀ ਹੋਈ ਹੈ।
लेकिन जितना चिर गुरमुख हंदी मत उत्ते नहीं चलते, उन्होंने उपदेश उत्ते नहीं चलते, बेशक जोत साढ़े अखा पिछे जगती है, असी उस जोत को देख नहीं सकते। गुरमुखां की मत है, नौ दरवाजे नवें दर फीके, रस अमृत दसवीं च वेजे। गुरमुखां का यह उपदेश है कि अखा तो नीचे नीचे तो इंद्रिया के भोग हैं, विशियां वकारा शराबा कबाबा दियाँ लस्तां हैं, लेकिन जिहड़ा रस दा भरिया होया अमृत है, जिसनों पी के ही थोड़ा मन निर्मल प्योर और पवित्र होना है, वह अखा के पिछे है। सो जितना चिर इत्थे ख्याल इकट्ठा नहीं करते जिथे कि अमृत वरसन लगा हुआ है, असी उस अमृत नूं पी नहीं सकते, अमर हो नहीं सकते, साडा मरण जमण दे दुखां तो छुटकारा हो नहीं सकता। इस वास्ते गुरु नानक साहब वो सच्चे शब्द की महिमा करते हैं, सच्चे नाम की महिमा करते हैं। वो चोरां अंदर भी है, ठगा अंदर भी है, साधु संतां महात्मा अंदर भी है। इत्थे किसी कौम का मजहब का मुल्क का सवाल ही पैदा नहीं होंदा। कोई हिंदू होके अंदर जाए, सिख ईसाई होके अंदर जाए, जो खुशकिस्मत भागा वाला अखा पिछे ख्याल इकट्ठा करता है, वो अपने अंदरों शब्द दियाँ तुनकार धुना सुनना शुरू कर देता है, शब्द की ज्योति शब्द के प्रकाश को देखना शुरू कर देता है। असी उस आवाज़ के जरिए अंदरों घर का रुख कायम करना है, उस प्रकाश के जरिए अंदरों अपना रूहानी सफर तय करना है, फिर मंजिल दर मंजिल अपने घर वापस जाना है। इसनों गुरु घर ने सच्चा शब्द और सच्चा नाम कह के समझाने की कोशिश की है।
जिस जोग का धर्म पढ़ो तुम पाई पूरा गुर सब सोझी पाई एथे अगे हर नाम सखाई एथे अगे हर नाम सखाई राम पढ़ो मन करहो विचार गुर प्रसादी मैल उतार।
आप समझाते हैं कि साडा मन इस माया के जाल में फस के अति गंदा हो चुका है, अति मैला हो चुका है। बेशक साड़ी आत्मा उस परमात्मा की अंश है, असी उस सतनाम समुद्र के कतरे हाँ, लेकिन मालिक दे कोलों विछड़ के इसने इत्थे आके मन का साथ लै लिया। मन अगे इंद्रिया के भोगों विशियां वकारा शराबा कबाबा का आशक है। जो जो कर्म मन के ताबे होकर करते हाँ, उसका नतीजा साथ साथ साड़ी आत्मा नूं देना पैंदा है। दुनिया दियां ख्वाहिशां करके इंद्रिया के भोगों में फस के दुनिया के पैड़े खोटे पाप और कर्म करके असी मन ते बहुत ज़्यादा मैला इकट्ठिया कर बैठे हाँ। सो इस वास्ते आप प्यार नाल समझाते हैं, ये मन है जिहड़ा साडे और मालिक दे दरमियान जबरदस्त रुकावट बन के खड़ा हो चुका है। जितना चिर मन दियाँ मैला दूर नहीं होंदिया, आत्मा बेशक परमात्मा की अंश है, ये कदे भी वापस जाके परमात्मा दे मिलन दे काबल नहीं हो सकती। मन दियाँ मैला कदों दूर होंदियाँ हैं, जदों मन वापस ब्रह्म त्रिकुटी अपने टिकाने पहुँच जाता है। हुण असी सब दुनिया के जीव आपो अपनी अकल के मुताबिक हज़ारा ही जुगतियां और तरीकों के नाल मन को निर्मल प्योर और पवित्र करन की कोशिश करते हाँ। जप तप करते हाँ, पूजा पाठ करते हाँ, पुन दान करते हाँ, घर बार छड़ के जंगलों पहाड़ों में छुप बैठते हाँ। ये सारे साधन सारे तरीके आपां मन को ही निर्मल करने वास्ते करते हाँ। असी हठकर्मा के जरिए डिसिपलिन के जरिए जबरदस्ती ख्याल नूं दुनिया चो कढ़न की कोशिश करते हाँ। अगे जाके किते अटैच नहीं हुंदा, दुनिया विच ही रिएक्ट और रिबाउंड करना शुरू कर दिंदा है। इस वास्ते गुरु नानक साहब कहिंदे हठकर्मा के जरिए डिसिपलिन के जरिए असी कितनी कोशिश कर लईए, असी मन नूं कदे निर्मल कदे पवित्र नहीं कर सकते। ਅਸੀਂ ਕਿਸ ਤਰ੍ਹਾਂ ਮਨ ਨੂੰ ਨਿਰਮਲ ਪਵਿੱਤਰ ਕਰਾਂਗੇ। ਗੁਰ ਪ੍ਰਸ਼ਾਦੀ, ਗੁਰਮੁਖਾਂ ਦੇ ਦੱਸੇ ਹੋਏ ਉਪਦੇਸ਼ ਉੱਤੇ ਚੱਲ ਕੇ ਮਨ ਨਿਰਮਲ ਪਿਓਰ ਪਵਿੱਤਰ ਹੁੰਦਾ ਹੈ। ਗੁਰ ਪ੍ਰਸ਼ਾਦੀ ਦਾ ਕੀ ਮਤਲਬ ਹੈ? ਜੋ ਗੁਰਮੁਖ ਸਾਨੂੰ ਮਾਲਕ ਦੇ ਭਗਤੀ ਕਰਨ ਦਾ ਤਰੀਕਾ ਔਰ ਸਾਧਨ ਸਮਝਾਉਂਦੇ ਹਨ, ਉਸਨੂੰ ਨਾਮ ਦਾਨ ਕਹਿ ਲਓ, ਗੁਰ ਪ੍ਰਸ਼ਾਦ ਕਹਿ ਲਓ, ਇੱਕੋ ਹੀ ਚੀਜ਼ ਹੈ। ਕਿਉਂਕਿ ਗੁਰਮੁਖ ਹਮੇਸ਼ਾ ਨਾਮ ਦਾ ਹੀ ਪ੍ਰਸ਼ਾਦ ਦਿੰਦੇ ਹਨ। ਪ੍ਰਸ਼ਾਦ ਵੀ ਖੁਸ਼ੀ ਨਾਲ ਦਿੱਤਾ ਜਾਂਦਾ ਹੈ, ਦਾਨ ਵੀ ਖੁਸ਼ੀ ਨਾਲ ਦਿੱਤਾ ਜਾਂਦਾ ਹੈ। ਸਭ ਤੋਂ ਉੱਚਾ ਜਿਹੜਾ ਪ੍ਰਸ਼ਾਦ ਗੁਰਮੁਖਾਂ ਦਾ ਹੈ, ਉਹ ਨਾਮ ਦੀ ਕਮਾਈ ਕਰਨ ਦਾ ਤਰੀਕਾ ਹੈ। ਜਿਹੜਾ ਉੱਚੇ ਤੋਂ ਉੱਚਾ ਸਾਨੂੰ ਦਾਨ ਦਿੰਦੇ ਹਨ, ਉਹ ਨਾਮ ਦਾ ਦਾਨ ਦਿੰਦੇ ਹਨ। ਸੋ ਗੁਰ ਪ੍ਰਸ਼ਾਦ ਔਰ ਨਾਮ ਦਾ ਦਾਨ ਇੱਕੋ ਹੀ ਚੀਜ਼ ਹੈ ਕਿ ਜਦੋਂ ਵੀ ਸਾਡਾ ਮਨ ਨਿਰਮਲ ਹੋਵੇਗਾ, ਉਸ ਸ਼ਬਦ ਦੀ ਕਮਾਈ ਕਰਕੇ, ਨਾਮ ਦੀ ਕਮਾਈ ਕਰਕੇ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਸਤਿਗੁਰ ਪੁਰਖ ਅੰਮ੍ਰਿਤਸਰ ਵਡਭਾਗੀ ਨਾਵਣ ਆਏ, ਉੱਥੇ ਜਨਮ ਜਨਮ ਕੀ ਮਲ ਉਤਰੇ, ਨਿਰਮਲ ਨਾਮ ਦ੍ਰਿੜਾਏ। ਸਤਿਗੁਰ ਪੁਰਖਾਂ ਦੀ ਸੰਗਤ ਔਰ ਸੋਭਤ ਵਿੱਚ ਜਾਣਾ ਹੀ ਅੰਮ੍ਰਿਤ ਦੇ ਸਰੋਵਰ ਵਿੱਚ ਇਸ਼ਨਾਨ ਕਰਨਾ ਹੈ। ਇਹ ਕਿਹੜਾ ਅੰਮ੍ਰਿਤ ਦਾ ਸਰੋਵਰ ਹੈ? ਜਿੱਥੇ ਕਊਆ ਜਾਂਦਾ ਹੈ ਨਹਾ ਕੇ ਹੰਸ ਬਣ ਕੇ ਨਿਕਲੇ ਆਉਂਦਾ ਹੈ। ਬਾਹਰ ਕੋਈ ਐਸਾ ਸਰੋਵਰ ਨਹੀਂ ਹੈ ਜਿੱਥੇ ਕਾਂ ਜਾਵੇਗਾ ਔਰ ਨਹਾ ਕੇ ਹੰਸ ਬਣ ਕੇ ਨਿਕਲ ਆਵੇਗਾ। ਜਿੱਥੇ ਇਹ ਅੰਦਰ ਦਾ ਸਰੋਵਰ ਹੈ, ਜਿੱਥੇ ਅਸੀਂ ਮਨਮੁੱਖ ਲੋਕ ਜਾਂਦੇ ਹਾਂ, ਗੁਰਮੁਖ ਬਣ ਕੇ ਆ ਜਾਂਦੇ ਹਾਂ, ਇਹ ਗੁਰਮੁਖਾਂ ਦਾ ਸਤਸੰਗ ਹੈ, ਗੁਰਮੁਖਾਂ ਦੀ ਸੰਗਤ ਹੈ, ਗੁਰਮੁਖਾਂ ਦੀ ਸੋਭਤ ਹੈ। ਲੇਕਿਨ ਇਸ ਅੰਮ੍ਰਿਤ ਦੇ ਸਰੋਵਰ ਵਿੱਚ ਕੌਣ ਇਸ਼ਨਾਨ ਕਰਦਾ ਹੈ? ਗੁਰੂ ਸਾਹਿਬ ਕਹਿੰਦੇ, ਵੱਡ ਭਾਗੀ ਭਾਗਾਂ ਵਾਲੇ ਜੀਵ ਹਨ, ਖੁਸ਼ਕਿਸਮਤ ਜੀਵ ਹਨ, ਜਿਹੜੇ ਦੁਨੀਆ ਦੇ ਲੋਕ ਲਾਜ ਦੀ ਤਾਨਿਆਂ ਮਿਹਣਿਆਂ ਦੀ ਪਰਵਾਹ ਨਹੀਂ ਕਰਦੇ। ਉਹਨਾਂ ਨੂੰ ਕੀ ਫਾਇਦਾ ਪ੍ਰਾਪਤ ਹੁੰਦਾ ਹੈ? ਉੱਥੇ ਜਨਮ ਜਨਮ ਕੀ ਮਲ ਉਤਰੇ, ਇਹ ਜਨਮਾਂ ਜਨਮਾਂ ਦੀ ਕਿਹੜੀਆਂ ਸਾਡੇ ਮਨ 'ਤੇ ਮੈਲਾਂ ਚੜੀਆਂ ਹੋਈਆਂ ਹਨ, ਇਹ ਸਾਡੇ ਪਿਛਲੇ ਜਨਮਾਂ ਦੇ ਸਿੰਚਿਤ ਕਰਮ ਹਨ। ਕਰਮਾਂ ਦਾ ਅੱਛਾ ਖਾਸਾ ਵੱਡਾ ਸਾਰਾ ਸਟੋਰ ਹੈ। ਇਹ ਜਿਹੜੀ ਅਸੀਂ ਨਾਮ ਦੀ ਕਮਾਈ ਕਰਦੇ ਹਾਂ, ਇਹ ਸਿੰਚਿਤ ਕਰਮਾਂ ਵਾਸਤੇ ਕਰਦੇ ਹਾਂ, ਕਿਉਂਕਿ ਜਿਹੜੇ ਪ੍ਰਲਭਤ ਕਰਮ ਹਨ ਉਹ ਤਾਂ ਦੇਹ ਵਿੱਚ ਬੈਠ ਕੇ ਭੁਗਤ ਲੈਣੇ ਹਨ। ਰੋ ਕੇ ਭੁਗਤ ਲਈਏ, ਹੱਸ ਕੇ ਭੁਗਤ ਲਈਏ, ਭੁਗਤਣੇ ਹੀ ਪੈਣੇ ਹਨ। ਅੱਗੇ ਨੂੰ ਨਾ ਕੋਈ ਭੈੜਾ ਖੋਟਾ ਪਾਪ ਔਰ ਕਰਮ ਕਰਾਂਗੇ ਜਿਸ ਕਰਕੇ ਵਾਪਸ ਦੇਹ ਦੀਆਂ ਬੰਧਨਾਂ ਵਿੱਚ ਆਉਣਾ ਪਵੇ। ਲੇਕਿਨ ਜਿਹੜੇ ਜਨਮਾਂ ਜਨਮਾਂ ਦੇ ਕਰਮ ਇਕੱਠੀ ਕਰੀ ਬੈਠੇ ਹਾਂ, ਉਹਨਾਂ ਨੂੰ ਨਾਸ਼ ਕਰਨ ਦਾ ਤਾਂ ਕੇਵਲ ਇੱਕੋ ਹੀ ਤਰੀਕਾ ਹੈ ਕਿ ਸ਼ਬਦ ਦੀ ਕਮਾਈ ਕਰੀਏ, ਨਾਮ ਦੀ ਕਮਾਈ ਕਰੀਏ। ਇਸ ਵਾਸਤੇ ਗੁਰੂ ਸਾਹਿਬ ਕਹਿੰਦੇ, ਨਿਰਮਲ ਨਾਮ ਦ੍ਰਿੜਾਵਣਿਆ। ਇਹ ਜਿਹੜੀ ਸਾਡੀ ਆਤਮਾ ਹੈ, ਸ਼ਬਦ ਦੀ ਕਮਾਈ ਕਰਕੇ, ਨਾਮ ਦੀ ਕਮਾਈ ਕਰਕੇ ਨਿਰਮਲ ਹੋ ਜਾਂਦੀ ਹੈ, ਪਿਓਰ ਹੋ ਜਾਂਦੀ ਹੈ, ਪਵਿੱਤਰ ਹੋ ਜਾਂਦੀ ਹੈ। ਕਿ ਨਾਮ ਦੀ ਕਮਾਈ ਕਰਨ ਨਾਲ ਮਨ ਦੀਆਂ ਸਾਰੀਆਂ ਮੈਲਾਂ ਇਸ ਦੇ ਉੱਤੋਂ ਦੂਰ ਹੋ ਜਾਂਦੀਆਂ ਹਨ। ਇਸੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ, ਸ਼ਬਦ ਮਰੇ ਮਨ ਨਿਰਮਲ ਸੰਤੋ, ਇਹ ਪੂਜਾ ਥਾਏ ਪਾਈ। ਜਦੋਂ ਉੱਠਦੇ ਬੈਠਦੇ ਚੱਲਦੇ ਫਿਰਦੇ ਆਪਣੇ ਖਿਆਲ ਨੂੰ ਸ਼ਬਦ ਔਰ ਨਾਮ ਦੇ ਨਾਲ ਜੋੜ ਦਿਆਂਗੇ ਔਰ ਸ਼ਬਦ ਦੇ ਅੰਦਰ ਜਦੋਂ ਉਹ ਨਵਲੀਨ ਹੋ ਜਾਵਾਂਗੇ, ਸਾਡਾ ਮਨ ਨਿਰਮਲ ਹੋ ਜਾਵੇਗਾ, ਪਿਓਰ ਹੋ ਜਾਵੇਗਾ, ਪਵਿੱਤਰ ਹੋ ਜਾਵੇਗਾ। ਗੁਰੂ ਸਾਹਿਬ ਕਹਿੰਦੇ, ਇਹੋ ਅਸਲੀ ਪਰਮਾਤਮਾ ਦੀ ਭਗਤੀ ਹੈ, ਇਸੇ ਭਗਤੀ ਨੇ ਤੁਹਾਨੂੰ ਤੁਹਾਡੇ ਟਿਕਾਣੇ 'ਤੇ ਪਹੁੰਚਾਉਣਾ ਹੈ। ਸੋ ਜਿਹੜੀ ਚੀਜ਼ ਸਾਡੇ ਰੂਹ ਔਰ ਮਨ ਦੀ ਗੱਟ ਖੋਲ੍ਹਦੀ ਹੈ, ਸਾਡੀ ਆਤਮਾ ਨੂੰ ਨਿਰਮਲ ਕਰਦੀ ਹੈ, ਮਨ ਨੂੰ ਪਿਓਰ ਔਰ ਪਵਿੱਤਰ ਕਰਦੀ ਹੈ, ਉਹ ਗੁਰ ਪ੍ਰਸ਼ਾਦ ਹੈ, ਉਹ ਸ਼ਬਦ ਦੀ ਕਮਾਈ ਹੈ, ਉਹ ਨਾਮ ਦੀ ਕਮਾਈ ਹੈ। ਇਸ ਵਾਸਤੇ ਆਪ ਫਰਮਾਉਂਦੇ ਹਨ ਕਿ ਜੋ ਵੀ ਅਸੀਂ ਮਨ ਦੇ ਉੱਤੇ ਗੰਦੀਆਂ ਗੰਦੇ ਗੁਲਾਬ ਚਾੜੇ ਹੋਏ ਹਨ, ਜਨਮਾਂ ਜਨਮਾਂ ਤੋਂ ਗੁਲਾਜ਼ਤ ਮਨ 'ਤੇ ਚਾੜਦੇ ਚਲੇ ਆ ਰਹੇ ਹਾਂ, ਜਦੋਂ ਗੁਰਮੁਖਾਂ ਕੋਲ ਆ ਕੇ ਅਸੀਂ ਸ਼ਬਦ ਦੀ ਕਮਾਈ ਕਰਾਂਗੇ, ਨਾਮ ਦੀ ਕਮਾਈ ਕਰਾਂਗੇ, ਇਹ ਸਭ ਮੈਲਾਂ ਦੂਰ ਹੋ ਜਾਂਦੀਆਂ ਹਨ, ਆਤਮਾ ਨਿਰਮਲ ਹੋ ਜਾਂਦੀ ਹੈ, ਪਿਓਰ ਹੋ ਜਾਂਦੀ ਹੈ, ਪਵਿੱਤਰ ਹੋ ਜਾਂਦੀ ਹੈ, ਮਨ ਆਪਣੇ ਟਿਕਾਣੇ 'ਤੇ ਆ ਜਾਂਦਾ ਹੈ, ਆਤਮਾ ਆਪਣੇ ਟਿਕਾਣੇ 'ਤੇ ਪਹੁੰਚ ਜਾਂਦੀ ਹੈ।
ਰਾਮ ਪੜ੍ਹੋ ਮਨ ਕਰੋ ਵਿਚਾਰ, ਗੁਰ ਪ੍ਰਸਾਦੀ ਮੈਲ ਉਤਾਰ, ਵਾਦ ਵਿਰੋਧ ਨਾ ਤਨ ਫੀਕਾ, ਦੂਜੇ ਪਾਏ।
ਫਰਮਾਉਂਦੇ ਹਨ, ਬਹਿਸ ਬਬਾਸਾ ਕਰਨ ਦੇ ਨਾਲ, ਗ੍ਰੰਥ ਪੋਥੀਆਂ ਵੇਦ ਸ਼ਾਸਤਰ ਪੜ੍ਹਨ ਦੇ ਨਾਲ ਸਾਡਾ ਮਨ ਕਦੇ ਨਿਰਮਲ ਨਹੀਂ ਹੋ ਸਕਦਾ, ਪਿਓਰ ਨਹੀਂ ਹੋ ਸਕਦਾ, ਪਵਿੱਤਰ ਨਹੀਂ ਹੋ ਸਕਦਾ। ਨਾ ਸਾਡਾ ਮਨ ਪਿਓਰ ਔਰ ਪਵਿੱਤਰ ਹੁੰਦਾ ਹੈ, ਨਾ ਸਾਡਾ ਤਨ ਪਿਓਰ ਔਰ ਪਵਿੱਤਰ ਹੁੰਦਾ ਹੈ। ਜਿਤਨਾ ਚਿਰ ਮਨ ਇਸ ਤਨ ਦੇ ਜ਼ਰੀਏ ਇੰਦਰੀਆਂ ਦੇ ਭੋਗਾਂ, ਵਿਸ਼ਿਆਂ, ਵਕਾਰਾਂ, ਸ਼ਰਾਬਾਂ, ਕਬਾਬਾਂ, ਕੌਮਾਂ, ਮਸਬਾਂ, ਮੁਲਕਾਂ, ਪੁੱਤਰਾਂ, ਧੀਆਂ ਦੇ ਪਿਆਰ ਵਿੱਚ ਫਸਿਆ ਹੋਇਆ ਹੈ, ਇਹ ਤਨ ਸਾਡਾ ਅਤਿ ਗੰਦਾ ਹੋ ਚੁੱਕਾ ਹੈ, ਅਤਿ ਮੈਲਾ ਹੋ ਚੁੱਕਾ ਹੈ। ਮਨ ਵੀ ਮੈਲਾ ਹੋ ਗਿਆ ਹੈ, ਤਨ ਵੀ ਮੈਲਾ ਹੋ ਗਿਆ ਹੈ। ਇਸ ਵਾਸਤੇ ਗੁਰੂ ਸਾਹਿਬ ਕਹਿੰਦੇ, ਅਗਰ ਤੁਸੀਂ ਤਨ ਨੂੰ ਵੀ ਨਿਰਮਲ ਕਰਨਾ ਚਾਹੁੰਦੇ ਹੋ, ਮਨ ਨੂੰ ਵੀ ਨਿਰਮਲ ਕਰਨਾ ਚਾਹੁੰਦੇ ਹੋ, ਤੁਸੀਂ ਗ੍ਰੰਥ ਪੋਥੀਆਂ ਵੇਦ ਸ਼ਾਸਤਰ ਪੜ੍ਹ ਕੇ ਨਹੀਂ ਕਰ ਸਕਦੇ, ਤੁਸੀਂ ਬਹਿਸ ਮਬਾਸਾ ਕਰਕੇ ਨਹੀਂ ਕਰ ਸਕਦੇ, ਤੁਸੀਂ ਸਿਰਫ ਸ਼ਬਦ ਦੀ ਕਮਾਈ ਕਰਕੇ ਕਰ ਸਕਦੇ ਹੋ, ਨਾਮ ਦੀ ਕਮਾਈ ਕਰਕੇ ਕਰ ਸਕਦੇ ਹੋ। ਇਸੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ, ਪੜ੍ਹੀਏ ਜੇਤੇ ਬਰਸ ਬਰਸ, ਪੜ੍ਹੀਏ ਜੇਤੇ ਮਾਸ, ਪੜ੍ਹੀਏ ਜੇਤੇ ਸਵਾਸ, ਪੜ੍ਹੀਏ ਜੇਤੇ ਆਲਜਾ, ਪੜ੍ਹੀਏ ਜੇਤੇ ਸਵਾਸ, ਨਾਨਕ ਲੇਖੇ ਇੱਕ ਗੱਲ ਹੋਰ ਹੋਮੇ ਚੱਖਣ ਚਾਹ। ਤੁਸੀਂ ਸਾਰੀ ਜ਼ਿੰਦਗੀ ਪੜ੍ਹੋ, ਦਿਨ ਰਾਤ ਪੜ੍ਹੋ, ਸਵਾਸ ਸਵਾਸ ਦੇ ਨਾਲ ਪੜ੍ਹੋ, ਇੱਕੋ ਚੀਜ਼ ਤੁਹਾਡੇ ਲੇਖੇ ਵਿੱਚ ਲਿਖੀ ਜਾਣੀ ਹੈ, ਜਿਹੜੀ ਤੁਹਾਡੀ ਸੁਰਤ ਅੰਦਰ ਸ਼ਬਦ ਨੂੰ ਪਕੜਦੀ ਹੈ। ਅਗਰ ਸੁਰਤ ਅੰਦਰ ਸ਼ਬਦ ਨੂੰ ਨਹੀਂ ਪਕੜਦੀ, ਤੁਹਾਡਾ ਸਾਰਾ ਪੜ੍ਹਨਾ ਪੜਾਉਣਾ ਫਜ਼ੂਲ ਚਲੇ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ, ਪੜ੍ਹ ਪੜ੍ਹ ਪੰਡਿਤ ਔਰਾਂ ਸਮਝਾਏ, ਘਰ ਜਲ 'ਤੇ ਕੀ ਖਬਰ ਨਾ ਪਾਏ। ਪੰਡਿਤ ਜਾਂ ਭਾਈ ਲੋਕ ਦੁਨੀਆਂ ਨੂੰ ਪੜ੍ਹ ਪੜ੍ਹ ਕੇ ਜ਼ਰੂਰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ। ਜਿਹੜੇ ਆਪਣੇ ਘਰ ਕਾਮ ਕ੍ਰੋਧੋ ਮੋਹਕਾਰ ਦੀ ਅੱਗ ਲੱਗੀ ਹੋਈ ਹੈ, ਨਾ ਉਸ ਅਗਨੀ ਦਾ ਪਤਾ ਹੈ, ਨਾ ਕਦੇ ਬਜਾਉਣ ਦੇ ਮੁਤਲਕ ਅਸੀਂ ਵਿਚਾਰ ਕੀਤਾ ਹੈ। ਗੁਰੂ ਸਾਹਿਬ ਕਹਿੰਦੇ, ਪੜ੍ਹ ਪੜ੍ਹ ਥੱਕ ਕੇ ਸ਼ਾਂਤ ਨਾ ਆਏ, ਬਿਨ ਸਤਿਗੁਰ ਕੋਈ ਨਾਮ ਨਾ ਪਾਏ। ਤੁਸੀਂ ਪੜ੍ਹ ਪੜ੍ਹ ਕੇ ਥੱਕ ਜਾਵੋ, ਚੂਰ ਹੋ ਜਾਵੋ, ਤੁਹਾਡੇ ਮਨ ਵਿੱਚ ਕਦੇ ਸੁੱਖ ਔਰ ਸ਼ਾਂਤੀ ਨਹੀਂ ਆ ਸਕਦੀ। ਜਿਤਨਾ ਚਿਰ ਗੁਰਮੁਖਾਂ ਕੋਲ ਜਾ ਕੇ ਸ਼ਬਦ ਦੀ ਕਮਾਈ ਨਹੀਂ ਕਰਦੇ, ਨਾਮ ਦੀ ਕਮਾਈ ਨਹੀਂ ਕਰਦੇ, ਇਹ ਸਾਡੇ ਗ੍ਰੰਥ ਪੋਥੀਆਂ ਵੇਦ ਸ਼ਾਸਤਰ ਕਿਆ ਚੀਜ਼ਾਂ ਹਨ? ਤੁਸੀਂ ਦੇਖੋ, ਰਿਹੀਆਂ ਮੁਨੀਆਂ ਨੇ, ਗੁਰੂ ਸਾਹਿਬਾਨ ਨੇ, ਸੰਤਾਂ ਮਹਾਤਮਾ ਨੇ, ਮਾਲਕ ਦੇ ਭਗਤਾਂ ਔਰ ਪਿਆਰਿਆਂ ਨੇ, ਪੀਰਾਂ ਪੈਗੰਬਰਾਂ ਨੇ ਮਿਹਨਤਾਂ ਕੀਤੀਆਂ, ਮਾਲਕ ਨਾਲ ਵਸਾਲ ਕੀਤਾ, ਜੋ ਜੋ ਨਜ਼ਾਰੇ ਉਹਨਾਂ ਨੂੰ ਰਸਤੇ ਵਿੱਚ ਆਏ, ਜੋ ਜੋ ਮੁਸ਼ਕਲਾਂ ਉਹਨਾਂ ਨੇ ਰਸਤੇ ਵਿੱਚ ਮਹਿਸੂਸ ਕੀਤੀਆਂ, ਉਹਨਾਂ ਨੂੰ ਦੂਰ ਕਰਨ ਵਾਸਤੇ, ਉਹਨਾਂ ਨਜ਼ਾਰਿਆਂ ਦੇ ਮੁਤਲਕ ਲਿਖਣ ਵਾਸਤੇ ਸਾਰਾ ਜ਼ਿਕਰ ਗ੍ਰੰਥਾਂ ਪੋਥੀਆਂ ਵੇਦਾਂ ਸ਼ਾਸਤਰਾਂ ਵਿੱਚ ਕਰ ਦਿੱਤਾ। ਇਹ ਜੋ ਵੀ ਸਾਡੀਆਂ ਮਤਬਰਦਕ ਰੂਹਾਨੀ ਧਰਮ ਪੁਸਤਕਾਂ ਹਨ, ਇਹ ਉਹਨਾਂ ਮਹਾਤਮਾ ਦੇ ਰੂਹਾਨੀ ਤਜਰਬੇ ਦਾ ਰਿਕਾਰਡ ਹਨ। ਉਹਨਾਂ ਨੂੰ ਪੜ੍ਹਨ ਦੇ ਨਾਲ ਉਹਨਾਂ ਦੇ ਰੂਹਾਨੀ ਤਜਰਬੇ ਦਾ ਰਿਕਾਰਡ ਪਤਾ ਲੱਗਦਾ ਹੈ, ਸਾਨੂੰ ਤਾਂ ਅੰਦਰ ਕੁਛ ਨਜ਼ਰ ਨਹੀਂ ਆਉਂਦਾ। ਅਗਰ ਅਸੀਂ ਪੜ੍ਹ ਕੇ ਉਹਨਾਂ ਦੇ ਤਜਰਬੇ ਤੋਂ ਫਾਇਦਾ ਉਠਾ ਕੇ ਉਹਨਾਂ ਦੇ ਮਸ਼ਵਰੇ ਦੇ ਮੁਤਾਬਕ ਉਹਨਾਂ ਰੁਕਾਵਟਾਂ ਨੂੰ ਰਸਤੇ 'ਚੋਂ ਦੂਰ ਕਰ ਲਵਾਂਗੇ, ਉਹ ਰੂਹਾਨੀ ਤਜਰਬੇ ਸਾਡੇ ਹੋ ਜਾਣਗੇ ਔਰ ਉਹ ਮੁਸ਼ਕਲਾਂ ਸਾਡੇ ਰਸਤੇ 'ਚੋਂ ਦੂਰ ਹੋ ਜਾਣਗੀਆਂ। ਅਗਰ ਕਿਸੇ ਨੇ ਕਸ਼ਮੀਰ ਦੀ ਵੈਲੀ ਦੇਖਣ ਜਾਣਾ ਹੈ, ਕਸ਼ਮੀਰ ਦੀ ਗਾਈਡ ਬੁੱਕ ਪੜ੍ਹੋਗੇ, ਗਾਈਡ ਬੁੱਕ ਪੜ੍ਹਨ ਦੇ ਨਾਲ ਤੁਹਾਨੂੰ ਕਸ਼ਮੀਰ ਦੀ ਵੈਲੀ ਦੀ ਖੂਬਸੂਰਤੀ ਦਾ ਕਦੇ ਪਤਾ ਨਹੀਂ ਲੱਗ ਸਕਦਾ। ਸ਼ੌਕ ਪੈਦਾ ਹੋ ਜਾਵੇਗਾ ਜਾਣ ਦੇ ਮੁਤਲਕ, ਹਰ ਕਿਸਮ ਦੀ ਇਨਫੋਰਮੇਸ਼ਨ ਤੁਹਾਨੂੰ ਮਿਲ ਜਾਵੇਗੀ, ਰਸਤੇ ਦੀਆਂ ਦੁਸ਼ਵਾਰ ਘਾਟੀਆਂ ਦਾ ਪਤਾ ਲੱਗ ਜਾਵੇਗਾ, ਦੂਰ ਕਰਨ ਦਾ ਤਰੀਕਾ ਪਤਾ ਲੱਗ ਜਾਵੇਗਾ। ਲੇਕਿਨ ਜਿਤਨਾ ਚਿਰ ਉਸ ਗਾਈਡ ਬੁੱਕ ਦੀ ਇਨਫੋਰਮੇਸ਼ਨ ਦੇ ਮੁਤਾਬਕ ਘਾਟੀਆਂ ਨਹੀਂ ਕਰੋਸ ਕਰਾਂਗੇ, ਉੱਥੇ ਸ਼੍ਰੀਨਗਰ ਨਹੀਂ ਪਹੁੰਚਾਂਗੇ, ਅਸੀਂ ਵੈਲੀ ਦੀ ਖੂਬਸੂਰਤੀ ਕਿਸ ਤਰ੍ਹਾਂ ਦੇਖ ਸਕਦੇ ਹਾਂ? ਅਸੀਂ ਇਹਨਾਂ ਛੋਟੀਆਂ ਛੋਟੀਆਂ ਗੱਲਾਂ 'ਤੇ ਭੁੱਲੇ ਬੈਠੇ ਹਾਂ। ਅਸੀਂ ਗ੍ਰੰਥਾਂ ਪੋਥੀਆਂ ਵੇਦਾਂ ਸ਼ਾਸਤਰਾਂ ਨੂੰ ਪੜ੍ਹਨਾ ਪੜ੍ਹਾਉਣਾ ਮੁਕਤੀ ਸਮਝੀ ਬੈਠੇ ਹਾਂ। ਕੀ ਪੜ੍ਹਦੇ ਹਾਂ, ਕੀ ਪੜ੍ਹਾਉਂਦੇ ਹਾਂ, ਨਾ ਕਿਸੇ ਕੋਲ ਖੁਦ ਬੈਠ ਕੇ ਪੜ੍ਹਨ ਦੀ ਫੁਰਸਤ ਹੈ, ਨਾ ਬੈਠ ਕੇ ਸੁਣਨ ਦੀ ਫੁਰਸਤ ਹੈ। ਉਹ ਪੰਡਿਤ ਔਰ ਭਾਈ ਗਰੀਬ ਘਰ ਪੜ੍ਹਦੇ ਰਹਿੰਦੇ ਹਨ, ਅਸੀਂ ਦੁਨੀਆਂ ਦੇ ਸੈਰ ਰੰਗ ਤਮਾਸ਼ੇ ਦੇਖਣ ਲੱਗੇ ਹੋਏ ਹਾਂ ਔਰ ਮਨ ਵੀ ਸੋਚਦੇ ਹਾਂ ਕਿਤਨਾ ਕੁ ਪੁੰਨ ਖੱਟਣ ਲੱਗੇ ਹੋਏ ਹਾਂ। ਖੁਦ ਬੈਠ ਕੇ ਪੜ੍ਹੀਏ, ਖੁਦ ਬੈਠ ਕੇ ਸੁਣੀਏ, ਮਹਾਤਮਾ ਦੇ ਬਚਨ ਸਾਡੇ ਕੰਨਾਂ ਵਿੱਚ ਪੈ, ਸਾਨੂੰ ਆਪਣੀਆਂ ਤਰੁੱਟੀਆਂ ਔਰ ਕਮਜ਼ੋਰੀਆਂ ਦਾ ਪਤਾ ਲੱਗੇ, ਉਹਨਾਂ ਨੂੰ ਦੂਰ ਕਰਨ ਦਾ ਸ਼ੌਕ ਔਰ ਪਿਆਰ ਪੈਦਾ ਹੋਵੇ, ਤਰੀਕਾ ਪਤਾ ਲੱਗੇ, ਉਸ ਪੜ੍ਹਨ ਦਾ ਵੀ ਫਾਇਦਾ ਹੋਵੇ, ਪੜ੍ਹਾਉਣ ਦਾ ਵੀ ਫਾਇਦਾ ਹੋਵੇ। ਅਸੀਂ ਤਾਂ ਰਿਚੁਅਲ ਔਰ ਸੈਰੇਮਨੀ ਬਣਾਈ ਹੋਈ ਹੈ, ਪੜ੍ਹੀ ਜਾਓ ਆਪੇ ਮੁਕਤੀ ਹੋ ਜਾਵੇਗੀ। ਇਸ ਵਾਸਤੇ ਗੁਰੂ ਸਾਹਿਬ ਕਹਿੰਦੇ ਹਨ, ਗੁਰੂ ਸਾਹਿਬ ਪੜ੍ਹਨ ਦੇ ਬਰਖਿਲਾਫ਼ ਨਹੀਂ ਹੈ, ਲੇਕਿਨ ਜਿਸ ਖਿਆਲ ਨੂੰ ਲੈ ਕੇ ਅਸੀਂ ਪੜ੍ਹਦੇ ਹਾਂ ਉਸ ਖਿਆਲ ਦੇ ਬਰਖਿਲਾਫ਼ ਹਨ। ਅਗਰ ਤੁਸੀਂ ਡਾਕਟਰ ਦੀ ਕਿਤਾਬ ਲੈ ਕੇ ਸਾਰਾ ਦਿਨ ਪੜ੍ਹਦੇ ਰਹੋਗੇ, ਤੁਹਾਡੇ ਜਿਸਮ 'ਚੋਂ ਬਿਮਾਰੀਆਂ ਤਾਂ ਕਦੇ ਦੂਰ ਨਹੀਂ ਹੋਣੀਆਂ। अगर उसे डॉक्टर की किताब के मुताबिक उन्होंने नुस्खियों के मुताबिक दवाइया का इस्तेमाल करना शुरू कर दो, जिसम चो बीमारियाँ अपने आप ही दूर हो जाएगियाँ। रेलवे के टाइम टेबल पढ़न के नाल कदे किसी का रेलवे का सफ़र तय नहीं होया। इनफॉरमेशन के मुताबिक टिकट लैके गड्डी में बैठ जाओ, सफ़र तो अपने आप ही तय होना शुरू हो जाता है। इस वास्ते गुरु साहब कहिंदे पढ़न पढ़ाउण दे विच मुक्ति नहीं है, बहस मुबासे करन दी आदत पैदा हो जाती है, अपने आप नूं आलम फाजल समझना शुरू कर दिंदे हां, लोकां नूं छोटा समझना शुरू कर दिंदे हां। इसे वास्ते बुल्ले शाह ने कहा सी, इल्मो बस करियो यार इको हर तेरे दसकार, बहुता इलम इजरा दीन ने पढ़िया चुगा उसे दा ही गढ़िया। तुसीं देखो रावण टीकाकार पंडित सी, लेकिन उसकी बुद्ध नूं की हो गया। इस वास्ते महात्मा कहिंदे पढ़न दे विच मुक्ति नहीं है, जो कुछ पढ़ते हैं उसके उत्ते अमल करन दे उत्ते मुक्ति है।
वाद विरोध ना पाया जाए मन तन फीका, दूजे पाए गुर के शब्द सच ने बुलाए, गुर के शब्द सच ने बुलाए।
जो सानू गुरमुखा ने शब्द और नाम की कमाई करन दा तरीका दस्या है, उस दे मुताबिक जदों सिमरन और ध्यान दे जरिए नवां दुवारियां चो ख्याल कढ़ के अखां पिछे इकट्ठा करदे हां, इह साडा तन निर्मल हो जांदा है, क्योंकि मन इंद्रियां दे भोगां दी तरफ नीचे नहीं आउंदा। जदों फिर अंदरों शब्द नूं पकड़ के मन वापस ब्रह्म त्रिकुटी अपने टिकाणे ते पहुँच जाता है, साडा मन निर्मल हो जाता है। सो गुरु साहब कहिंदे असी गुरमुखां दे उपदेश ते तुसी चल के तन नूं भी निर्मल कर सकते हो, मन नूं भी निर्मल कर सकते हो, और सच्चे परमात्मा दे नाल तुहाडा सच्चा इश्क पैदा हो जाता है, सच्चा प्यार पैदा हो जाता है। झूठी दुनिया चो तुहाडा झूठा मोह झूठा प्यार निकल जाता है, सच्चे परमात्मा नाल तुहाडा सच्चा इश्क सच्चा प्यार पैदा हो जाता है। इसे वास्ते गुरु साहब ने कहा सी, गुर शब्द की सच्ची लिब लाए। जिस वक्त जाके गुरमुखां कोल तुसी शब्द और नाम की कमाई करोगे, झूठी दुनिया चो झूठा मोह झूठा प्यार निकल जाएगा, सच्चे परमात्मा का सच्चा मोह और सच्चा प्यार पैदा हो जाएगा। ये साडा जिहड़ा मन है, ये लज्जत का आशक है। जितना चिर इसनों दुनिया के मोह दुनिया के प्यार तो उच्चा और सुचा प्यार नहीं मिलेगा, ये दुनिया का मोह और प्यार कदे छड्डन नूं तैयार नहीं हुंदा। किस चीज़ की लज्जत है, किस चीज़ का प्यार है, जिसनों पा के ही साडा मन दुनिया का मोह और प्यार छड्दा है। गुरु नानक साहब कहिंदे नाम मिले मन तृतीय बिन नामे तिरक जीवा। ये जिहड़ा मन हिरन की तरह विशियां वकारां विच फस के पटकदा और तड़फदा फिरदा है, जिस वक्त अंदरों इसनों अमृत भरिया होया नाम मिल जाएगा, इहदे अंदर तृप्त आ जाएगी, संतोख आ जाएगा, सबर आ जाएगा। क्योंकि गुरु साहब कहिंदे हर हर नाम अमृत रस मीठा, वो नाम अमृत है और उसकी लज्जत बहुत मिठी है। मिठी इसे वास्ते कहिंदे हन कि हुण जिहड़े पुत्रां धीआं दे प्यार मिठे लगदे हन, कौमां मसबां मुल्कां दे झगड़े मिठे लगदे हन, शराबां कबाबां दीआं रस्तां मिठियां लगदियां हन, लोकां दे गले कटणे मिठे लगदे हन, फिक्के लगणे शुरू हो जाणगे। जिन्हों हीरे जवाहरात मिल जाते हैं उनके कौडियां मगर दरबदर ठोकरा नहीं खाते, लड़कियां गुड्डियां पटोलिया नाल उतना अरसा खेलदियां हन जितना चिर उन्हां दी शादी नहीं हुंदी। सो जिहड़ी शब्द और नाम की अटैचमेंट है, वह हमेशा वास्ते सानू दुनिया की तरफों डिटैच करना शुरू कर दिंदी है। इसे वास्ते गुरु साहब ने कहा सी, गुर का शब्द महारस मीठा बिन चाके साध लाए। जिस शब्द के नाल गुरमुख साडे ख्याल नूं जोड़दे हन उसनों महारस मिठा कहिंदे हन, कि इतनी उसकी लज्जत है कि दुनिया की किसी चीज़ नाल मुकाबला ही नहीं किया जा सकता। वो चखण नाल तलक रखता है, टेस्ट करन नाल तलक रखता है, गल्लां बातां दा मजमून नहीं है। इस वास्ते थे गुरु साहब कहिंदे साडा सच्चे पालक नाल इश्क पैदा हो जाता है, सच्चे परमात्मा नाल प्यार पैदा हो जाता है।
गुर के शब्द सच लिव लाए, हौ मैं ਇਹੋ ਸੰਸਾਰ ਨਿਤ ਤੀਰਥ ਨਾਵੇ ਨਾ ਜਾਏ ਅਹੰਕਾਰ ਬਿਨ ਗੁਰ ਭੇਟੇ ਜਮ ਕਰੇ ਖੁਆਰਾ ਬਿਨ ਗੁਰ ਭੇਟੇ ਜਮ ਕਰੇ ਖੁਆਰਾ।
ਆਪ ਫਰਮਾਉਂਦੇ ਹਨ ਅਸੀਂ ਸਭ ਦੁਨੀਆ ਦੇ ਜੀ ਮਾਇਆ ਦੇ ਜਾਲ ਵਿੱਚ ਫਸ ਕੇ ਮੋਹ ਦੀ ਮਿੱਠੀ ਨੀਂਦ ਸੁੱਤੇ ਹੋਏ ਹਾਂ। ਮਾਲਕ ਦਾ ਕਿਸੇ ਨੂੰ ਪਤਾ ਨਹੀਂ, ਮਾਲਕ ਦੀ ਤਰਫ ਕਿਸੇ ਦਾ ਧਿਆਨ ਹੀ ਨਹੀਂ ਜਾਂਦਾ। ਸਭ ਅਸੀਂ ਮੋਹ ਦੀ ਮਿੱਠੀ ਨੀਂਦ ਸੁੱਤੇ ਹੋਏ ਹਾਂ। ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਮਾਇਆ ਮੋਹ ਸਭ ਜਗ ਸੋਇਆ, ਪਰਮ ਕਹੋ ਇਹ ਕਿਉਂ ਜਾਈ। ਅਸੀਂ ਇਸ ਭਰਮ ਵਿੱਚ ਫਸੇ ਹੋਏ ਹਾਂ ਕਿ ਜੋ ਕੁਛ ਅੱਖਾਂ ਨਾਲ ਦੇਖਦੇ ਹਾਂ ਇਸਨੂੰ ਅਸੀਂ ਸਮਝੀ ਬੈਠੇ ਹਾਂ, ਲੇਕਿਨ ਇਹਨੇ ਤਾਂ ਨਾਸ਼ ਹੋ ਜਾਣਾ ਹੈ, ਇਹਨੇ ਤਾਂ ਫਨਾ ਹੋ ਜਾਣਾ ਹੈ। ਅਸਲ ਸਮਝ ਕੇ ਇਹਦੇ ਨਾਲ ਪਿਆਰ ਪਾਈ ਬੈਠੇ ਹਾਂ, ਇਹਨੂੰ ਆਪਣੀ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਸਾਡੇ ਬਣਦੇ ਨਹੀਂ, ਅਸੀਂ ਦੁਖੀ ਹੋ ਜਾਂਦੇ ਹਾਂ, ਅਸੀਂ ਰੋਣਾ ਪਿੱਟਣਾ ਸ਼ੁਰੂ ਕਰ ਦਿੰਦੇ ਹਾਂ। ਇਸੇ ਵਾਸਤੇ ਗੁਰੂ ਸਾਹਿਬ ਕਹਿੰਦੇ, ਨਾਨਕ ਹਉਮੈ ਰੋਗ ਬੁਰੇ, ਜਹਾਂ ਦੇਖਾਂ ਤਾਂ ਇੱਕ ਆਬੇਦਨ। ਗੁਰੂ ਸਾਹਿਬ ਕਹਿੰਦੇ, ਹਉਮੈ ਦੀ ਬੜੀ ਬੁਰੀ ਬਿਮਾਰੀ ਹੈ। ਜਿੱਧਰ ਵੀ ਆਪ ਦੁਨੀਆਂ ਵਿੱਚ ਨਜ਼ਰ ਮਾਰਦੇ ਹਨ, ਸਭ ਦੁਨੀਆਂ ਦੇ ਜੀਵ ਇੱਕੋ ਬਿਮਾਰੀ ਵਿੱਚ ਫਸੇ ਹੋਏ ਨਜ਼ਰ ਆਉਂਦੇ ਹਨ। ਕਿਹੜੀ ਬਿਮਾਰੀ ਹੈ? ਹਉਮੈ ਦੀ ਬਿਮਾਰੀ ਹੈ, ਮੈਂ ਮੇਰੀ ਦੀ ਬਿਮਾਰੀ ਹੈ, ਖੁਦੀ ਸੈਲਫ ਈਗੋ ਦੀ ਬਿਮਾਰੀ ਹੈ। ਇਹ ਮੇਰੀ ਔਲਾਦ ਹੈ, ਮੇਰੀ ਜਾਇਦਾਦ ਹੈ, ਮੇਰੇ ਔਰ ਮੇਰਾ ਮਕਾਨ ਹੈ, ਮੇਰੀ ਕੌਮ ਹੈ, ਮੇਰਾ ਮਜ਼ਹਬ ਹੈ, ਮੇਰਾ ਮੁਲਕ ਹੈ, ਇਹ ਸਭ ਕੁਛ ਹੀ ਮਾਲਕ ਦਾ ਹੈ। ਅਸੀਂ ਆਪਣੇ ਆਪ ਤੋਂ ਮਾਲਕ ਤੋਂ ਅਲੱਗ ਸਮਝੀ ਬੈਠੇ ਹਾਂ, ਇਹਨਾਂ ਨੂੰ ਆਪਣੀ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਨਾ ਅੱਜ ਤੱਕ ਕਦੇ ਕਿਸੇ ਦੇ ਬਣੇ ਹਨ, ਨਾ ਕਦੇ ਬਣ ਹੀ ਸਕਦੇ ਹਨ, ਲੇਕਿਨ ਜਿਹੜੀ ਆਪਣੀ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਉਹ ਸਾਡਾ ਇਹਨਾਂ ਨਾਲ ਮੋਹ ਪੈਦਾ ਕਰ ਦਿੰਦਾ ਹੈ, ਇਹਨਾਂ ਨਾਲ ਪਿਆਰ ਪੈਦਾ ਕਰ ਦਿੰਦਾ ਹੈ, ਔਰ ਇਹਨਾਂ ਦਾ ਮੋਹ ਔਰ ਪਿਆਰ ਹਰ ਇੱਕ ਨੂੰ ਵਾਰ ਵਾਰ ਦੇਹ ਦੀਆਂ ਬੰਧਨਾਂ ਵਿੱਚ ਖਿੱਚ ਕੇ ਲੈ ਆਉਂਦਾ ਹੈ। ਇਸੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ, ਹਉਮੈ ਪਾਇਆ ਜਗਤ ਉਪਾਇਆ। ਜੋ ਵੀ ਦੁਨੀਆ ਦੀ ਰਚਨਾ ਸਾਨੂੰ ਅੱਖਾਂ ਨਾਲ ਨਜ਼ਰ ਆਉਂਦੀ ਹੈ, ਮਾਲਕ ਨੇ ਹਉਮੈ ਦੇ ਜ਼ਰੀਏ ਹੀ ਪੈਦਾ ਕੀਤੀ ਹੈ। ਅਗਰ ਹਉਮੈ ਸਾਡੇ ਅੰਦਰ ਨਾ ਹੋਵੇ, ਅਸੀਂ ਕਦੇ ਵੀ ਰਚਨਾ ਦਾ ਹਿੱਸਾ ਨਹੀਂ ਰਹਾਂਗੇ, ਅਸੀਂ ਰਚਨਾ ਕਰਨ ਵਾਲੇ ਦੇ ਅੰਦਰ ਜਾ ਕੇ ਸਮਾ ਜਾਵਾਂਗੇ। ਇਸ ਵਾਸਤੇ ਗੁਰੂ ਸਾਹਿਬ ਕਹਿੰਦੇ, ਅਸੀਂ ਸਾਰੇ ਹਉਮੈ ਦੀ ਬਿਮਾਰੀ ਵਿੱਚ ਫਸੇ ਹੋਏ ਹਾਂ। ਜਦੋਂ ਮਹਿਸੂਸ ਕਰਦੇ ਹਾਂ ਕਿ ਅਸੀਂ ਮਾਇਆ ਦੇ ਮੋਹ ਮਾਇਆ ਦੇ ਪਿਆਰ ਵਿੱਚ ਉਲਝੇ ਬੈਠੇ ਹਾਂ, ਫਿਰ ਅਸੀਂ ਮਨ ਨੂੰ ਨਿਰਮਲ ਪਿਓਰ ਪਵਿੱਤਰ ਕਰਨ ਵਾਸਤੇ ਕੀ ਕਰਦੇ ਹਾਂ? ਤੀਰਥ ਯਾਤਰਾ ਕਰਨੀ ਸ਼ੁਰੂ ਕਰ ਦਿੰਦੇ ਹਾਂ, ਜਪ ਤਪ ਪੂਜਾ ਪਾਠ ਕਰਨਾ ਸ਼ੁਰੂ ਕਰ ਦਿੰਦੇ ਹਾਂ, ਪੁੰਨ ਦਾਨ ਕਰਨਾ ਸ਼ੁਰੂ ਕਰ ਦਿੰਦੇ ਹਾਂ, ਘਰ ਬਾਰ ਛੱਡ ਕੇ ਪੁੱਤਰਾਂ ਧੀਆਂ ਨੂੰ ਤਿਆਗ ਕੇ ਜੰਗਲਾਂ ਪਹਾੜਾਂ ਵਿੱਚ ਛੁਪਣਾ ਸ਼ੁਰੂ ਕਰ ਦਿੰਦੇ ਹਾਂ। ਗੁਰੂ ਨਾਨਕ ਸਾਹਿਬ ਕਹਿੰਦੇ, ਇਸ ਕਿਰਿਆ ਕਰਮ ਨਾਲ ਹੱਠ ਕਰਮਾਂ ਦੇ ਜ਼ਰੀਏ ਤੁਸੀਂ ਕਦੇ ਵੀ ਦੁਨੀਆ 'ਚੋਂ ਮੋਹ ਨਹੀਂ ਕੱਢ ਸਕਦੇ, ਕਦੇ ਵੀ ਦੁਨੀਆ 'ਚੋਂ ਪਿਆਰ ਨਹੀਂ ਕੱਢ ਸਕਦੇ। ਜਿਤਨਾ ਚਿਰ ਆਪਣੇ ਆਪ ਨੂੰ ਗੁਰਮੁਖਾਂ ਦੇ ਸਪੁਰਦ ਨਹੀਂ ਕਰਦੇ, ਗੁਰਮੁਖਾਂ ਦੇ ਨਹੀਂ ਪੇਟਦੇ, ਕਿਆ ਜਿਤਨਾ ਚਿਰ ਗੁਰਮੁਖਾਂ ਦੇ ਦੱਸੇ ਹੋਏ ਉਪਦੇਸ਼ ਉੱਤੇ ਚੱਲ ਕੇ ਸ਼ਬਦ ਦੀ ਕਮਾਈ ਨਹੀਂ ਕਰੋਗੇ, ਨਾਮ ਦੀ ਕਮਾਈ ਨਹੀਂ ਕਰੋਗੇ, ਤੁਹਾਡਾ ਇਸ ਰਚਨਾ 'ਚੋਂ ਕਦੇ ਵੀ ਛੁਟਕਾਰਾ ਨਹੀਂ ਹੋ ਸਕਦਾ। ਇਸੇ ਵਾਸਤੇ ਗੁਰੂ ਘਰ ਨੇ ਕਿਹਾ ਸੀ, ਹਰ ਇੱਕ ਸੋਗ ਨਗਰ ਇਹ ਕੀਆ, ਸੇ ਉਬਰੇ ਜੋ ਸਤਿਗੁਰ ਸਰਨਈਆ। ਇਹ ਦੁਨੀਆ ਤਾਂ ਪੁੰਨਾਂ ਔਰ ਪਾਪਾਂ ਦੀ ਬਣੀ ਹੋਈ ਹੈ, ਜੋ ਪਿੱਛੇ ਪੁੰਨ ਔਰ ਪਾਪ ਕੀਤੇ ਸੀ ਹੁਣ ਨਤੀਜਾ ਭੁਗਤਣ ਲੱਗੇ ਹੋਏ ਹਾਂ। ਉਸੇ ਤਰ੍ਹਾਂ ਪੁੰਨ ਔਰ ਪਾਪ ਦਿਨ ਰਾਤ ਕਰੀ ਜਾਂਦੇ ਹਾਂ, ਫਿਰ ਨਤੀਜਾ ਭੁਗਤਣ ਵਾਸਤੇ ਆ ਜਾਵਾਂਗੇ। ਇੱਥੋਂ ਨਿਕਲਣ ਦਾ ਇੱਕੋ ਤਰੀਕਾ ਹੈ, ਸੇ ਉਬਰੇ ਜੋ ਸਤਿਗੁਰ ਸਰਨਈਆ, ਜਿਹੜੇ ਗੁਰਮੁਖਾਂ ਦੀ ਸ਼ਰਨ ਹਾਸਲ ਕਰ ਲੈਂਦੇ ਹਾਂ। ਇਸੇ ਵਾਸਤੇ ਗੁਰੂ ਘਰ ਨੇ ਕਿਹਾ ਸੀ, ਦਰਸ਼ਨ ਪੇਂਟ ਪਾਪ ਸਭ ਨਾਸ਼ੇ, ਹਰਸੇ ਦਿਓ ਮਲਾਈ। ਜਦੋਂ ਅਸੀਂ ਗੁਰਮੁਖਾਂ ਦੇ ਦਰਸ਼ਨਾਂ ਨੂੰ ਆਪਣੇ ਆਪ ਨੂੰ ਪੇਂਟ ਕਰ ਦਿੰਦੇ ਹਾਂ, ਉਹਨਾਂ ਦੇ ਸਪੁਰਦ ਕਰ ਦਿੰਦੇ ਹਾਂ, ਉਹਨਾਂ ਦੇ ਅੰਦਰ ਜਜ਼ਬ ਲਵਲੀਨ ਹੋ ਜਾਂਦੇ ਹਾਂ, ਉਹਨਾਂ ਦਾ ਰੂਪ ਹੋ ਜਾਂਦੇ ਹਾਂ, ਔਰ ਫਿਰ ਸਾਡੇ ਪਾਪਾਂ ਦਾ ਸਿਲਸਿਲਾ ਖਤਮ ਹੋ ਜਾਂਦਾ ਹੈ, ਉਹ ਸਾਨੂੰ ਵਾਪਸ ਮਾਲਕ ਨਾਲ ਮਿਲਾ ਦਿੰਦੇ ਹਨ। ਕਹੋ ਨਾਨਕ ਜਿਨ ਸਤਿਗੁਰ ਮਿਲਿਆ ਤਿਨਕਾ ਲੇਖਾ ਨਿਬੜਿਆ। ਸਤਿਗੁਰ ਕਦੋਂ ਮਿਲਦੇ ਹਨ? ਜਦੋਂ ਅਸੀਂ ਆਪਣੇ ਆਪ ਨੂੰ ਉਹਨਾਂ ਦੇ ਹਵਾਲੇ ਕਰ ਦਿੰਦੇ ਹਾਂ, ਜਦੋਂ ਅਸੀਂ ਉਹਨਾਂ ਦੇ ਹੋ ਜਾਂਦੇ ਹਾਂ, ਹੋਰ ਕਿਸੇ ਦੇ ਦੁਨੀਆ ਵਿੱਚ ਨਹੀਂ ਰਹਿੰਦੇ, ਸਿਰਫ ਉਹਨਾਂ ਦੇ ਬਣ ਜਾਂਦੇ ਹਾਂ, ਫਿਰ ਸਾਡੇ ਸਾਰਾ ਕਰਮਾਂ ਦਾ ਸਿਲਸਿਲਾ ਖਤਮ ਹੋ ਜਾਂਦਾ ਹੈ। ਇਸੇ ਵਾਸਤੇ ਸਵਾਮੀ ਜੀ ਨੇ ਕਿਹਾ ਸੀ, ਸਤਿਗੁਰ ਸ਼ਰਨ ਗਹੁ ਮੇਰੇ ਪਿਆਰੇ ਕਰਮ ਜਗਾਤ ਚੁਕਾਏ। ਇਹ ਜੋ ਵੀ ਸਾਡਾ ਕਰਮਾਂ ਦਾ ਸਿਲਸਿਲਾ ਹੈ, ਜਿਤਨਾ ਚਿਰ ਇਹ ਖਤਮ ਨਹੀਂ ਹੁੰਦਾ ਅਸੀਂ ਕਦੇ ਮਾਲਕ ਨੂੰ ਨਹੀਂ ਮਿਲ ਸਕਦੇ। ਇਹਨੂੰ ਖਤਮ ਕਰਨ ਦਾ ਤਰੀਕਾ ਹੀ ਇੱਕੋ ਹੈ, ਸਤਿਗੁਰ ਸ਼ਰਨ, ਗੁਰਮੁਖਾਂ ਦੀ ਸ਼ਰਨ ਵਿੱਚ ਜਾਓ, ਉਹਨਾਂ ਦੇ ਦੱਸੇ ਹੋਏ ਉਪਦੇਸ਼ ਉੱਤੇ ਚੱਲੋ। ਇਸ ਵਾਸਤੇ ਇੱਥੇ ਗੁਰੂ ਨਾਨਕ ਸਾਹਿਬ ਪਿਆਰ ਨਾਲ ਸਮਝਾਉਂਦੇ ਹਨ ਕਿ ਜਿਤਨਾ ਚਿਰ ਤੁਸੀਂ ਉਹਨਾਂ ਦੇ ਉਪਦੇਸ਼ ਉੱਤੇ ਨਹੀਂ ਚੱਲੋਗੇ, ਤੁਹਾਡਾ ਦੇਹ ਦਿਆਂ ਬੰਧਨਾਂ ਤੋਂ ਕਦੇ ਵੀ ਛੁਟਕਾਰਾ ਨਹੀਂ ਹੋ ਸਕਦਾ। ਪੰਜਵੀਂ ਪਾਤਸ਼ਾਹੀ ਕਹਿੰਦੇ ਹਨ, ਜਿਸ ਕਾ ਗ੍ਰਹਿ ਤਿਨ ਦੀਆ ਤਾਲਾ ਕੁੰਜੀ ਗੁਰਸੋਂ ਪਾਈ, ਅਨਕ ਅਪਾਉ ਕਰੇ ਨਹੀਂ ਪਾਏ ਬਿਨ ਸਤਿਗੁਰ ਸਰਨਾਈ। ਜਿਸ ਪਰਮਾਤਮਾ ਨੇ ਤੁਹਾਨੂੰ ਪੈਦਾ ਕੀਤਾ ਹੈ, ਉਹਨੇ ਨਾਮ ਰੂਪੀ ਦੌਲਤ ਤੁਹਾਡੇ ਅੰਦਰ ਤੁਹਾਡੀ ਖਾਤਰ ਰੱਖ ਕੇ ਉਸਨੂੰ ਹਾਸਲ ਕਰਨ ਦਾ ਜਿਹੜਾ ਭੇਦ ਹੈ ਉਹ ਗੁਰਮੁਖਾਂ ਦੇ ਹਵਾਲੇ ਕਰ ਦਿੱਤਾ ਹੈ। ਤੁਸੀਂ ਮਨ ਬੁੱਧੀ ਨਾਲ ਉਸ ਚੀਜ਼ ਨੂੰ ਕਿਤਨਾ ਆਪਣੀ ਬਣਾਉਣ ਦੀ ਕੋਸ਼ਿਸ਼ ਕਰੋ, ਤੁਸੀਂ ਕਾਮਯਾਬ ਨਹੀਂ ਹਾਸਲ ਕਰ ਸਕੋਗੇ ਜਿਤਨਾ ਚਿਰ ਤੁਸੀਂ ਗੁਰਮੁਖਾਂ ਦੀ ਸ਼ਰਨ ਹਾਸਲ ਨਹੀਂ ਕਰਦੇ, ਮਨ ਦੀ ਮਤ ਛੱਡ ਕੇ ਉਹਨਾਂ ਦੀ ਮਤ ਉੱਤੇ ਨਹੀਂ ਚੱਲਦੇ। ਇਸ ਵਾਸਤੇ ਗੁਰੂ ਨਾਨਕ ਸਾਹਿਬ ਕਹਿੰਦੇ, ਗੁਰਮੁਖਾਂ ਦੇ ਆਪਣੇ ਆਪ ਨੂੰ ਪੇਂਟ ਕਰਨਾ ਪੈਂਦਾ ਹੈ, ਸਪੁਰਦ ਕਰਨਾ ਪੈਂਦਾ ਹੈ, ਉਹਨਾਂ ਦੇ ਦੱਸੇ ਹੋਏ ਉਪਦੇਸ਼ ਉੱਤੇ ਚੱਲਣਾ ਪੈਂਦਾ ਹੈ।
ਬਿਨ ਗੁਰ ਭੇਟੇ ਜਮ ਕਰੇ ਖੁਆਰਾ, ਸੋ ਜਨ ਸਾਚਾ ਜੇ ਹੋਂ ਮੈਂ ਮਾਰੇ, ਗੁਰ ਕੈ ਸ਼ਬਦ ਪੰਚ ਸ਼ਿੰਗਾਰੇ।
ਜਿਹੜਾ ਆਪਣੇ ਅੰਦਰੋਂ ਹਉਮੈ ਦੀ ਬਿਮਾਰੀ ਨੂੰ ਦੂਰ ਕਰ ਲੈਂਦਾ ਹੈ ਉਹ ਸਾਚਾ ਹੋ ਜਾਂਦਾ ਹੈ, ਕਿ ਉਸਦਾ ਮਰਨ ਜੰਮਣ ਦੇ ਦੁੱਖਾਂ ਤੋਂ ਛੁਟਕਾਰਾ ਹੋ ਜਾਂਦਾ ਹੈ, ਉਹਰਾ ਪੰਜਾਂ ਡਾਕੂਆਂ ਤੋਂ ਛੁਟਕਾਰਾ ਹੋ ਜਾਂਦਾ ਹੈ। ਗੁਰੂ ਸਾਹਿਬ ਦੇ ਕਹਿਣ ਦਾ ਮਤਲਬ ਕਿ ਹਉਮੈ ਦੀ ਬਿਮਾਰੀ ਦੂਰ ਕਰਨ ਦਾ ਕੇਵਲ ਇੱਕੋ ਤਰੀਕਾ ਹੈ ਕਿ ਸ਼ਬਦ ਔਰ ਨਾਮ ਦੀ ਕਮਾਈ ਕਰੋ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਹਉਮੈ ਦੀਰਘ ਰੋਗ ਹੈ ਦਾਰੂ ਵੀ ਇਸ ਮਾਹੇ, ਕਿਰਪਾ ਕਰੇ ਜੇ ਆਪਣੀ ਗੁਰ ਕਾ ਸ਼ਬਦ ਕਮਾਏ। ਹਉਮੈ ਬੜੀ ਪੁਰਾਣੀ ਬਿਮਾਰੀ ਹੈ, ਲੇਕਿਨ ਮਾਲਕ ਨੇ ਇਲਾਜ ਵੀ ਸਾਡੇ ਅੰਦਰ ਰੱਖਿਆ ਹੋਇਆ ਹੈ, ਉਹ ਕਿਰਪਾ ਕਰੇ, ਦਇਆ ਕਰੇ, ਮਿਹਰ ਕਰੇ, ਸਾਡਾ ਖਿਆਲ ਨੂੰ ਸ਼ਬਦ ਔਰ ਨਾਮ ਦੇ ਨਾਲ ਜੋੜ ਦੇਵੇ, ਤਾਂ ਹੀ ਸਾਡਾ ਹਉਮੈ ਦੀ ਬਿਮਾਰੀ ਤੋਂ ਦੂਰ ਹੁੰਦਾ ਹੈ। ਇਸੇ ਵਾਸਤੇ ਗੁਰੂ ਸਾਹਿਬ ਨੇ ਦਾਅਵੇ ਨਾਲ ਕਿਹਾ ਸੀ, ਬਿਨ ਸ਼ਬਦੇ ਹਉਮੈ ਕਿਨ ਮਾਰੀ, ਜਿਤਨਾ ਮਰਜ਼ੀ ਜੰਗਲਾਂ ਪਹਾੜਾਂ ਵਿੱਚ ਛੁਪ ਕੇ ਦੇਖ ਲਓ, ਜਿਤਨਾ ਚਿਰ ਤੁਸੀਂ ਸ਼ਬਦ ਦੀ ਲੱਜ਼ਤ ਹਾਸਲ ਨਹੀਂ ਕਰਦੇ, ਨਾਮ ਦੀ ਲੱਜ਼ਤ ਹਾਸਲ ਨਹੀਂ ਕਰਦੇ, ਤੁਹਾਡੇ ਅੰਦਰੋਂ ਹਉਮੈ ਕਿਸ ਤਰ੍ਹਾਂ ਨਿਕਲ ਸਕਦੀ ਹੈ, ਦੁਨੀਆ ਦਾ ਮੋਹ, ਦੁਨੀਆ ਦਾ ਪਿਆਰ ਕਿਸ ਤਰ੍ਹਾਂ ਨਿਕਲ ਸਕਦਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ, ਹਉਮੈ ਪਾਇਆ ਜਗਤ ਪਾਇਆ ਸ਼ਬਦ ਵਸੇ ਬਿਖ ਜਾਏ। ਹਉਮੈ ਦੇ ਜ਼ਰੀਏ ਹੀ ਅਸੀਂ ਇਸ ਰਚਨਾ ਦਾ ਹਿੱਸਾ ਬਣੇ ਬੈਠੇ ਹਾਂ। ਸ਼ਬਦ ਵਸੇ ਬਿਖ ਜਾਏ, ਜਿੱਦਣ ਸਾਡੇ ਅੰਦਰ ਸ਼ਬਦ ਵਸ ਜਾਵੇਗਾ, ਨਾਮ ਵਸ ਜਾਵੇਗਾ, ਇਹ ਹਉਮੈ ਦੀ ਜ਼ਹਿਰ ਸਾਡੇ ਅੰਦਰੋਂ ਨਿਕਲ ਜਾਂਦੀ ਹੈ। ਸੋ ਜਿਹੜੀ ਚੀਜ਼ ਸਾਡੇ ਅੰਦਰੋਂ ਹਉਮੈ ਦੀ ਬਿਮਾਰੀ, ਮੈਂ ਮੇਰੀ ਦੀ ਬਿਮਾਰੀ, ਮਾਇਆ ਦੇ ਮੋਹ, ਮਾਇਆ ਦੇ ਪਿਆਰ ਨੂੰ ਸਾਡੇ ਅੰਦਰੋਂ ਦੂਰ ਕਰਦੀ ਹੈ, ਉਹ ਕੇਵਲ ਸ਼ਬਦ ਦੀ ਕਮਾਈ ਹੈ, ਉਹ ਕੇਵਲ ਨਾਮ ਦੀ ਕਮਾਈ ਹੈ।
ਸੋ ਜਨ ਸਾਚਾ ਜੈ ਓ ਮਾਰੇ, ਗੁਰ ਕੈ ਸ਼ਬਦ ਪੰਚ ਸ਼ਿੰਗਾਰੇ, ਆਪ ਤਰੈ ਸਗਲੇ ਕੁਲ ਤਾਰੇ।
ਜਿਹੜੇ ਲੋਕ ਸ਼ਬਦ ਔਰ ਨਾਮ ਦੀ ਕਮਾਈ ਕਰਕੇ ਆਪਣੇ ਅੰਦਰੋਂ ਹਉਮੈ ਦੀ ਰੁਕਾਵਟ ਨੂੰ ਦੂਰ ਕਰ ਦਿੰਦੇ ਹਨ, ਉਹ ਖੁਦ ਤਾਂ ਭਵ ਸਾਗਰ ਤੋਂ ਪਾਰ ਹੋ ਹੀ ਜਾਂਦੇ ਹਨ। ਜਦੋਂ ਅਸੀਂ ਉਹਨਾਂ ਦੀ ਸੰਗਤ ਔਰ ਸੋਭਤ ਵਿੱਚ ਜਾਂਦੇ ਹਾਂ, ਉਹ ਸਾਡੇ ਵੀ ਖਿਆਲ ਨੂੰ ਉਸੇ ਤਰ੍ਹਾਂ ਸ਼ਬਦ ਦੇ ਨਾਲ ਜੋੜ ਕੇ ਸਾਨੂੰ ਵੀ ਭਵ ਸਾਗਰ ਤੋਂ ਪਾਰ ਕਰ ਦਿੰਦੇ ਹਨ। ਇਸੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ, ਮੁਕਤਾ ਸੇਵੇ ਮੁਕਤਾ ਹੋਵੇ, ਹਉਮੈ ਮਮਤਾ ਸ਼ਬਦੇ ਖੋਵੇ। ਜਿਹੜੇ ਹਉਮੈ ਔਰ ਮਮਤਾ ਨੂੰ ਸ਼ਬਦ ਦੀ ਕਮਾਈ ਕਰਕੇ ਆਪਣੇ ਅੰਦਰੋਂ ਖੋ ਦਿੰਦੇ ਹਨ, ਉਹ ਮੁਕਤੀ ਹਾਸਲ ਕਰਦੇ ਹਨ। ਜਦੋਂ ਅਸੀਂ ਉਹਨਾਂ ਦੀ ਸੰਗਤ ਕਰਦੇ ਹਾਂ, ਅਸੀਂ ਉਹਨਾਂ ਦੀ ਸੋਭਤ ਕਰਦੇ ਹਾਂ, ਉਹ ਵੀ ਉਸੇ ਤਰ੍ਹਾਂ ਸਾਡੇ ਖਿਆਲ ਨੂੰ ਸ਼ਬਦ ਦੇ ਨਾਲ ਜੋੜ ਕੇ ਸਾਨੂੰ ਵੀ ਆਪਣੇ ਵਰਗਾ ਮੁਕਤਾ ਬਣਾ ਲੈਂਦੇ ਹਨ। ਗੁਰੂ ਸਾਹਿਬ ਕਹਿੰਦੇ ਪਵਿੱਤ ਪਾਵਨ ਸੇਜਨ ਸਾਚੇ ਇੱਕ ਸ਼ਬਦ ਲਿਵ ਲਾਈ। ਜਿਹੜੇ ਲੋਕ ਸਾਰੇ ਦੁਨੀਆ 'ਚੋਂ ਮੋਹ ਔਰ ਪਿਆਰ ਕੱਢ ਕੇ ਇੱਕ ਸ਼ਬਦ ਦੇ ਨਾਲ ਜੁੜ ਜਾਂਦੇ ਹਨ, ਉਹ ਖੁਦ ਤਾਂ ਪਿਓਰ ਔਰ ਪਵਿੱਤਰ ਹੋ ਹੀ ਜਾਂਦੇ ਹਨ। ਜਦੋਂ ਅਸੀਂ ਉਹਨਾਂ ਦੀ ਸੰਗਤ ਵਿੱਚ ਚਲੇ ਜਾਂਦੇ ਹਾਂ, ਸੋਭਤ ਵਿੱਚ ਚਲੇ ਜਾਂਦੇ ਹਾਂ, ਸਾਡੇ ਵੀ ਖਿਆਲ ਨੂੰ ਉਸੇ ਸ਼ਬਦ ਦੇ ਨਾਲ ਜੋੜ ਕੇ ਸਾਨੂੰ ਵੀ ਆਪਣੇ ਵਰਗਾ ਪਿਓਰ ਔਰ ਪਵਿੱਤਰ ਕਰ ਲੈਂਦੇ ਹਨ।
ਆਪ ਸਗਲੇ ਕੁਲ ਤਾਰੇ ਮਾਇਆ ਮੋਹ ਨਟਬਾਜੀ ਪਾਈ ਮਨ ਮੁਖ ਅੰਦਰ ਰਹੇ ਲਪਟਾਈ ਗੁਰਮੁਖ ਅਲਪਤ ਰਹੇ ਲੇਵ ਲਾਈ ਗੁਰਮੁਖ ਅਲਪਤ ਰਹੇ ਲੇਵ ਲਾਈ।
ਹੁਣ ਆਪ ਖਬਰਦਾਰ ਕਰਦੇ ਹਨ, ਆ ਦੁਨੀਆ ਦੀ ਐਸ਼ੋ ਇਸ਼ਰਤ ਸ਼ਰਾਬਾਂ ਕਬਾਬਾਂ ਲੋਕਾਂ ਨੂੰ ਖਾਂਦੇ ਪੀਂਦੇ ਦੇਖ ਕੇ, ਹੋਟਲਾਂ ਵਿੱਚ ਦੇਖ ਕੇ, ਐਸ਼ੋ ਇਸ਼ਰਤ ਕਰਦੇ ਦੇਖ ਕੇ ਕਿਤੇ ਭੁੱਲ ਕੇ ਨਾ ਬੈਠ ਜਾਣਾ। ਇਹ ਦੁਨੀਆ ਬਹੁਤ ਸੁੱਖ ਦੀ ਨਗਰੀ ਹੈ, ਸਾਡੇ ਰਹਿਣ ਦੇ ਕਾਬਲ ਹੈ। ਗੁਰੂ ਸਾਹਿਬ ਕਹਿੰਦੇ ਇਹਦੀ ਕੋਈ ਅਸਲੀਅਤ ਨਹੀਂ ਹੈ, ਇੱਥੇ ਦੁੱਖ ਹੀ ਦੁੱਖ ਹਨ, ਮੁਸੀਬਤਾਂ ਹੀ ਮੁਸੀਬਤਾਂ ਹਨ। ਹਰ ਇੱਕ ਨੇ ਨਾਸ਼ ਹੋ ਜਾਣਾ ਹੈ, ਹਰ ਇੱਕ ਨੇ ਫਲਾਹ ਹੋ ਜਾਣਾ ਹੈ। ਬਾਜੀਗਰ ਆਉਂਦਾ ਹੈ, ਆਪਣਾ ਖੇਲ ਰਚਾਉਂਦਾ ਹੈ, ਜਦੋਂ ਖੇਲ ਰਚਾ ਕੇ ਚਲੇ ਜਾਂਦਾ ਹੈ ਉੱਥੇ ਕੁਛ ਵੀ ਨਹੀਂ ਹੁੰਦਾ। ਤੁਸੀਂ ਕਠਪੁਤਲੀਆਂ ਦੇ ਤਮਾਸ਼ੇ ਦੇਖੇ ਹਨ, ਉਹ ਬੈਗ 'ਚੋਂ ਸਾਰੀਆਂ ਕਠਪੁਤਲੀਆਂ ਕੱਢਦਾ ਹੈ ਔਰ ਮੇਜ਼ 'ਤੇ ਰੱਖ ਕੇ ਸਾਰੀਆਂ ਕਠਪੁਤਲੀਆਂ ਨੂੰ ਪਰਦੇ ਦੇ ਪਿੱਛੇ ਹੋ ਕੇ ਬੈਠ ਜਾਂਦਾ ਹੈ, ਤਾਰਾਂ ਸਭ ਦੀਆਂ ਖਿੱਚਦਾ ਹੈ, ਪੁਤਲੀਆਂ ਨੱਚਣ ਲੱਗੀਆਂ ਹੋਈਆਂ ਹਨ। ਜਿਹੜੀਆਂ ਤਾਂ ਮਨਮੁੱਖ ਪੁਤਲੀਆਂ ਹਨ ਉਹ ਤਾਂ ਸਮਝਵੀਆਂ ਹਨ, ਮੈਂ ਖੁਦ ਨੱਚਣ ਵਾਲਾ, ਮੈਂ ਖੁਦ ਨੱਚ ਰਹੀ ਹਾਂ, ਮੈਨੂੰ ਨਚਾਉਣ ਵਾਲਾ ਕੌਣ ਹੋ ਸਕਦਾ ਹੈ। ਜਿਹੜੀਆਂ ਗੁਰਮੁਖ ਪੁਤਲੀਆਂ ਹਨ ਉਹ ਜਾਣਦੀਆਂ ਹਨ ਕਿ ਸਾਨੂੰ ਨਚਾਉਣ ਵਾਲਾ ਪਰਦੇ ਦੇ ਪਿੱਛੇ ਬੈਠਾ ਹੋਇਆ ਹੈ, ਜਿਉਂ ਜਿਉਂ ਨਚਾਉਂਦਾ ਹੈ ਮੌਲਾ ਅਸੀਂ ਤਿਉਂ ਤੋਂ ਨੱਚਣ ਲੱਗੀਆਂ ਹੋਈਆਂ ਹਨ। ਇਤਨਾ ਹੀ ਮਨਮੁੱਖ ਔਰ ਗੁਰਮੁਖ ਦਾ ਫਰਕ ਹੈ, ਦੋਨੋਂ ਹੀ ਮਾਲਕ ਦੇ ਬਣਾਏ ਹੋਏ ਜੀਵ ਹਨ ਔਰ ਇਹ ਵੀ ਉਸ ਮਾਲਕ ਦੇ ਹੱਥ ਵਿੱਚ ਹੈ ਜਿਨ੍ਹਾਂ ਨੂੰ ਚਾਹੁੰਦਾ ਉਹ ਗੁਰਮੁਖ ਬਣਾ ਲੈਂਦਾ ਹੈ। ਲੇਕਿਨ ਵਡਿਆਈ ਕਿੰਨਾ ਦੀ ਹੈ? ਕੇਵਲ ਗੁਰਮੁਖਾਂ ਦੀ ਹੈ। ਇਸ ਵਾਸਤੇ ਗੁਰੂ ਨਾਨਕ ਸਾਹਿਬ ਖਬਰਦਾਰ ਕਰਦੇ ਹਨ, ਐਵੇਂ ਦੁਨੀਆ ਨੂੰ ਐਸ਼ੋਸ਼ਿਤ ਕਰਦੇ ਦੇਖ ਕੇ ਭੁੱਲ ਨਾ ਜਾਓ, ਇਹਦੀ ਕੋਈ ਅਸਲੀਅਤ ਨਹੀਂ ਹੈ। ਸਵਾਮੀ ਜੀ ਨੇ ਇਸੇ ਵਾਸਤੇ ਕਿਹਾ ਸੀ, ਆਪ ਦੇਹ ਔਰ ਗ੍ਰਹਿ ਸਭ ਝੂਠਾ, ਭਰਮ ਮੈਂ ਕਾਹੇ ਕੋ ਖਪਣਾ। ਐਵੇਂ ਤੁਸੀਂ ਭਰਮ ਵਿੱਚ ਫਸੇ ਹੋਏ ਹੋ, ਇਹਦੀ ਕੋਈ ਅਸਲੀਅਤ ਨਹੀਂ ਹੈ। ਗੁਰੂ ਸਾਹਿਬ ਨੇ ਕਿਹਾ ਸੀ, ਹਰ ਬਿਨ ਸਭ ਕੁਛ ਮੈਲਾ ਸੰਤੋ, ਮਾਲਕ ਦੇ ਬਗੈਰ ਸਭ ਮੈਲ ਹੈ, ਸਭ ਨੇ ਨਾਸ਼ ਹੋ ਜਾਣਾ ਹੈ। ਇਹ ਰਾਤ ਦੀ ਸੁਪਨ ਦੀ ਤਰ੍ਹਾਂ ਹੈ, ਸੁਪਨਾ 4-5 ਘੰਟੇ ਦਾ ਹੁੰਦਾ ਹੈ, ਇਹ 50-60-70 ਸਾਲ ਦਾ ਸੁਪਨਾ ਹੋਵੇਗਾ, ਨਾ ਉਸ ਸੁਪਨੇ ਦੀ ਕੋਈ ਅਸਲੀਅਤ ਹੈ, ਨਾ ਇਸ ਰਚਨਾ ਦੀ ਕੋਈ ਅਸਲੀਅਤ ਹੈ। ਇਸ ਵਾਸਤੇ ਮਹਾਤਮਾ ਖਬਰਦਾਰ ਕਰਦੇ ਹਨ, ਇਸ ਖੇਲ ਨੂੰ ਅਸਲ ਦੇਖ ਕੇ ਇਹਦੇ ਨਾਲ ਪਿਆਰ ਨਾ ਪਾ ਲੈਣਾ। ਤੁਸੀਂ ਸਿਨੇਮਾ ਦੇਖਣ ਜਾਂਦੇ ਹੋ, 1.5-2 ਘੰਟਾ ਸਿਨੇਮਾ ਦੇਖਦੇ ਹੋ, ਤੁਸੀਂ ਦੇਖੋ, ਅਗਰ ਸਾਨੂੰ ਪਤਾ ਹੋਵੇ ਕਿ ਇਹ ਸਿਰਫ 1.5-2 ਘੰਟੇ ਦਾ ਸਿਨੇਮਾ ਹੈ, ਨਾ ਸਾਨੂੰ ਦੁੱਖ ਮਹਿਸੂਸ ਹੁੰਦਾ ਹੈ, ਨਾ ਸਾਨੂੰ ਸੁੱਖ ਮਹਿਸੂਸ ਹੁੰਦਾ ਹੈ, ਅਗਰ ਅਸੀਂ ਅਸਲ ਸਮਝ ਕੇ ਬੈਠ ਜਾਈਏ, ਸਭ ਕੁਛ ਹੀ ਅਸਲ ਹੈ। ਅਸੀਂ ਰੋਣਾ ਵੀ ਸ਼ੁਰੂ ਕਰ ਦਿੰਦੇ ਹਾਂ, ਅਸੀਂ ਹੱਸਣਾ ਵੀ ਸ਼ੁਰੂ ਕਰ ਦਿੰਦੇ ਹਾਂ, ਕਿਉਂਕਿ ਅਸੀਂ ਉਹਨਾਂ ਨੂੰ ਆਪਣਾ ਸਮਝਣਾ ਸ਼ੁਰੂ ਕਰ ਦਿੰਦੇ ਹਾਂ। ਲੇਕਿਨ ਅਗਰ ਮਹਿਸੂਸ ਕਰ ਲਈਏ ਤਾਂ 1.5-2 ਘੰਟੇ ਬਾਅਦ ਇੱਥੇ ਕੁਛ ਵੀ ਨਹੀਂ ਰਹਿਣਾ, ਤਾਂ ਸਾਨੂੰ ਕੋਈ ਦੁੱਖ ਸੁੱਖ ਮਹਿਸੂਸ ਹੀ ਨਹੀਂ ਹੁੰਦਾ। ਇਸੇ ਤਰ੍ਹਾਂ ਮਹਾਤਮਾ ਪਿਆਰ ਨਾਲ ਸਮਝਾਉਂਦੇ ਹੈ, ਤਾਂ ਬਾਜੀਗਰ ਦਾ ਖੇਲ ਹੈ। ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਸਾਚੇ ਆਪਣਾ ਖੇਲ ਰਜਾਇਆ ਆਵਾਗਮਨ ਨਵਾਰਾ। ਇਹ ਤਾਂ ਮਾਲਕ ਨੇ ਲੀਲਾ ਰਚਾਈ ਹੋਈ ਹੈ, ਆਪਣਾ ਖੇਲ ਰਚਾਇਆ ਹੋਇਆ ਹੈ, ਲੋਕਾਂ ਦਾ ਮਰਨਾ ਜੰਮਣਾ ਆਪੇ ਕਰਤਾ ਕਰੇ ਕਰਾਏ, ਸਭ ਕੁਛ ਉਸ ਮਾਲਕ ਦੇ ਹੱਥ ਵਿੱਚ ਹੈ। ਜਦੋਂ ਚਾਹੁੰਦਾ ਹੈ ਕਿਸੇ ਨੂੰ ਕੱਢ ਲੈਂਦਾ ਹੈ, ਜਦੋਂ ਨਹੀਂ ਚਾਹੁੰਦਾ, ਇੱਥੇ ਹੀ ਖੇਲ ਦੇ ਹਿੱਸੇ ਸਾਰੇ ਬਣੇ ਰਹਿੰਦੇ ਹਾਂ।
ਗੁਰਮੁਖ ਅਲਪਤ ਰਹੇ ਲੇਵ ਲਾਈ ਬਹੁਤੇ ਪੇਖ ਕਰੈ ਪੇਖ ਤਾਰੀ ਅੰਤਰ ਤ੍ਰਿਸ਼ਨਾ ਫਿਰੈ ਅਹੰਕਾਰੀ।
ਗੁਰੂ ਸਾਹਿਬ ਕਹਿੰਦੇ ਆ ਰਚਨਾ ਸਾਰੀ ਪਰਮਾਤਮਾ ਨੇ ਖੁਦ ਬਣਾਈ ਹੈ, ਲੇਕਿਨ ਰਚਨਾ ਨੂੰ ਰਚਨਾ ਕਰਨ ਵਾਲੇ ਦਾ ਕੁਛ ਪਤਾ ਨਹੀਂ ਹੈ। ਇਹ ਰਚਨਾ ਰਚਨਾ ਕਰਨ ਵਾਲੇ ਨੂੰ ਭੁੱਲੀ ਬੈਠੀ ਹੈ, ਰਚਨਾ ਨੂੰ ਅਸਲ ਸਮਝੀ ਬੈਠੇ ਹੈ, ਰਚਨਾ ਦਾ ਪਤਾ ਨਹੀਂ, ਰਚਨਾ ਨਾਲ ਪਿਆਰ ਪਾਈ ਬੈਠੇ ਹਨ। ਜਿਹੜੇ ਗੁਰਮੁਖ ਲੋਕ ਹਨ ਉਹ ਰਚਨਾ ਕਰਨ ਵਾਲੇ ਦੀ ਭਗਤੀ ਔਰ ਪਿਆਰ ਵਿੱਚ ਲੱਗੇ ਹੋਏ ਹਨ, ਜਿਹੜੇ ਮਨਮੁਖ ਲੋਕ ਹਨ ਉਹ ਰਚਨਾ ਨਾਲ ਪਿਆਰ ਪਾਈ ਬੈਠੇ ਹਨ। ਸੋ ਜਿਹੜੇ ਗੁਰਮੁਖ ਹਨ ਉਹ ਰਚਨਾ ਵਿੱਚ ਰਹਿੰਦੇ ਹੋਏ ਵੀ ਰਚਨਾ ਦੀਆਂ ਮੈਲਾਂ ਵਿੱਚ ਨਹੀਂ ਲਿਬੜਦੇ, ਉਹ ਆਪਣੇ ਖਿਆਲ ਨੂੰ ਸ਼ਬਦ ਦੇ ਨਾਲ ਜੋੜ ਕੇ ਰੱਖਦੇ ਹਨ, ਨਾਮ ਦੇ ਨਾਲ ਜੋੜ ਕੇ ਰੱਖਦੇ ਹਨ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਜੈਸੇ ਜਲ ਮੇ ਕਮਲ ਨਰਾਲੋ ਮੁਰਗਾਈ ਨਿਸ਼ਾਨੇ, ਸੁਰਤ ਸ਼ਬਦ ਭਵ ਸਾਗਰ ਤਰੀਏ, ਨਾਨਕ ਨਾਮ ਬਖਾਨੇ। ਜਿਸ ਤਰ੍ਹਾਂ ਮਰਗਾਬੀ ਪਾਣੀ ਵਿੱਚ ਰਹਿੰਦੀ ਹੈ, ਉੱਡਦੀ ਹੈ, ਖੁਸ਼ਕ ਪਰਾਂ ਨਾਲ ਉੱਡ ਜਾਂਦੀ ਹੈ, ਕਮਲ ਦੇ ਫੁੱਲ ਦੀਆਂ ਜੜ੍ਹਾਂ ਪਾਣੀ ਤੋਂ ਬਾਹਰ ਹੁੰਦਾ ਹੈ, ਫੁੱਲ ਔਰ ਫੁੱਲ ਜੜ੍ਹਾਂ ਪਾਣੀ ਦੇ ਨੀਚੇ ਹੁੰਦੀਆਂ ਹਨ, ਫੁੱਲ ਪਾਣੀ ਤੋਂ ਬਾਹਰ ਰਹਿੰਦਾ ਹੈ, ਇਸੇ ਤਰ੍ਹਾਂ ਅਸੀਂ ਵੀ ਸੁਰਤ ਨੂੰ ਸ਼ਬਦ ਦੇ ਨਾਲ ਜੋੜ ਕੇ ਇਸ ਭਵ ਸਾਗਰ ਤੋਂ ਪਾਰ ਹੋ ਜਾਣਾ ਹੈ। ਦੁਨੀਆਂ ਵਿੱਚ ਰਹਿੰਦੇ ਹੋਏ ਵੀ ਦੁਨੀਆਂ ਦੀਆਂ ਮਹਿਲਾਂ ਵਿੱਚ ਨਹੀਂ ਲਿਬੜਨਾ। ਇਸ ਵਾਸਤੇ ਗੁਰੂ ਸਾਹਿਬ ਫਰਮਾਉਂਦੇ ਹਨ, ਜੋ ਕੁਛ ਤੁਸੀਂ ਦੇਖਦੇ ਹੋ ਸਭ ਨੇ ਨਾਸ਼ ਹੋ ਜਾਣਾ ਹੈ। ਜਿਹੜੇ ਭੇਖ ਲੋਕ ਹਨ ਉਹ ਪੁੱਤਰਾਂ ਧੀਆਂ ਨੂੰ ਤਿਆਗ ਕੇ ਗੰਗਰ ਜੰਗਲਾਂ ਪਹਾੜਾਂ ਵਿੱਚ ਛੁੱਪ ਜਾਂਦੇ ਹਨ, ਕੱਪੜੇ ਪਗਵੇਂ ਰੰਗਵੇਂ ਰੰਗ ਵਗੈਰਾ ਲੈਂਦੇ ਹਨ, ਉੱਥੇ ਚੌਂਪੜੀਆਂ ਚੌਪੜੀਆਂ ਪਾ ਕੇ ਬੈਠ ਜਾਂਦੇ ਹਨ। ਗੁਰੂ ਸਾਹਿਬ ਕਹਿੰਦੇ ਇਹਨਾਂ ਦਾ ਫਾਇਦਾ ਕੀ ਹੈ? ਉਹ ਮਨ ਵਿੱਚ ਉਹਨਾਂ ਦੇ ਖਾਹਿਸ਼ਾਂ ਹਨ, ਉਹ ਮਨ ਵਿੱਚ ਤ੍ਰਿਸ਼ਨਾ ਹਨ, ਉਹ ਸਭ ਅੰਦਰ ਦਬਾਈ ਬੈਠੇ ਹਨ, ਉੱਥੇ ਰਹਿਣ ਦਾ ਕੀ ਫਾਇਦਾ? ਉਹਨਾਂ ਨੂੰ ਹਰ ਚੀਜ਼ ਉੱਥੇ ਵੀ ਚਾਹੀਦੀ ਹੈ। ਤੁਸੀਂ ਸੋਚੋ ਸਾਨੂੰ ਕਿਸ ਚੀਜ਼ ਦੀ ਜ਼ਰੂਰਤ ਹੈ? ਸਾਨੂੰ ਪੇਟ ਨੂੰ ਸਾਡੇ ਨੂੰ ਖਾਣੇ ਦੀ ਵੀ ਜ਼ਰੂਰਤ ਹੈ, ਸਾਡਾ ਜਿਸਮ ਟਗਣ ਦੀ ਸਾਨੂੰ ਕੱਪੜੇ ਦੀ ਵੀ ਜ਼ਰੂਰਤ ਹੈ, ਸਿਰ ਦੇ ਉੱਪਰ ਕਿਸੇ ਛੱਤ ਦੀ ਵੀ ਜ਼ਰੂਰਤ ਹੈ। ਕਿ ਜੰਗਲਾਂ ਪਹਾੜਾਂ ਵਿੱਚ ਜਾ ਕੇ ਸਾਡਾ ਪੇਟ ਖਾਣਾ ਨਹੀਂ ਮੰਗਦਾ, ਜੰਗਲਾਂ ਪਹਾੜਾਂ ਵਿੱਚ ਜਾ ਕੇ ਸਾਨੂੰ ਕੱਪੜੇ ਦੀ ਲੋੜ ਨਹੀਂ ਪੈਂਦੀ, ਜੰਗਲਾਂ ਪਹਾੜਾਂ ਵਿੱਚ ਜਾ ਕੇ ਸਾਨੂੰ ਸਿਰ 'ਤੇ ਛੱਤ ਦੀ ਲੋੜ ਨਹੀਂ ਪੈਂਦੀ, ਆਪਣੇ ਦਸਾਂ ਨਹਾਂ ਦੀ ਕਮਾਈ ਛੱਡੀ, ਬਾਲ ਬੱਚਿਆਂ ਦਾ ਖਾਣਾ ਛੱਡਿਆ, ਲੋਕਾਂ ਅੱਗੇ ਹੱਥ ਫੈਲਾ ਕੇ ਮੰਗ ਕੇ ਪੇਟ ਭਰਨਾ ਪਿਆ, ਪੇਟ ਨੇ ਤਾਂ ਉੱਥੇ ਵੀ ਲਿਹਾਜ਼ ਨਾ ਕੀਤਾ, ਉੱਥੇ ਜਾ ਕੇ ਮੰਗਣਾ ਸ਼ੁਰੂ ਕਰ ਦਿੱਤਾ। ਔਰ ਚਿੱਟੇ ਕੱਪੜੇ ਉਤਾਰ ਕੇ ਪਗਵੇਂ ਪਾ ਲਓ, ਜਦ ਤਨ ਤਾਂ ਫਿਰ ਵੀ ਟਕਣਾ ਪੈਂਦਾ ਹੈ। ਆਪਣੇ ਘਰ ਦਾ ਸੁੱਖ ਆਰਾਮ ਛੱਡੋਗੇ, ਕੋਈ ਆਸ਼ਰਮ ਢੂੰਡੋਗੇ, ਮੰਦਰ ਗੁਰਦੁਆਰਾ ਢੂੰਡੋਗੇ, ਕੁੱਲੀ ਪਾਓਗੇ, ਗਾਰ ਪਾਓਗੇ, ਸਿਰ ਤਾਂ ਫਿਰ ਵੀ ਛੱਤ ਦੀ ਜ਼ਰੂਰਤ ਪੈਂਦੀ ਹੈ, ਛੁੱਟਦੀ ਕਿਹੜੀ ਚੀਜ਼ ਹੈ? ਉਲਟੇ ਅਪਾਹਜ ਹੋ ਕੇ ਬੈਠ ਜਾਂਦੇ ਹਾਂ। ਇਸ ਵਾਸਤੇ ਮਹਾਤਮਾ ਇਹ ਨਹੀਂ ਕਹਿੰਦੇ ਪੁੱਤਰਾਂ ਧੀਆਂ ਨੂੰ ਤਿਆਗ ਕੇ ਜੰਗਲਾਂ ਪਹਾੜਾਂ ਵਿੱਚ ਛੁੱਪ ਕੇ ਬੈਠ ਜਾਣਾ ਹੈ, ਦੁਨੀਆਂ ਵਿੱਚ ਰਹਿਣਾ ਹੈ, ਸੂਰਮੇ ਬਣ ਕੇ ਬਹਿਰਣਾ ਹੈ, ਬਹਾਦਰ ਬਣ ਕੇ ਰਹਿਣਾ ਹੈ, ਉਹ ਦੁਨੀਆਂ ਵਿੱਚ ਰਹਿੰਦੇ ਹੋਏ ਵੀ ਦੁਨੀਆਂ ਦੀਆਂ ਮੈਲਾਂ ਵਿੱਚ ਨਹੀਂ ਲਿਬੜਨਾ।
ਬਹੁਤੇ ਪੇਖ ਕਰੇ ਪੇਖ ਤਾਰੀ ਅੰਤਰ ਤ੍ਰਿਸ਼ਨਾ ਫਿਰੈ ਅਹੰਕਾਰੀ ਆਪ ਨਚਿਨੈ ਬਾਜੀ ਹਾਰੀ ਆਪ ਨਚਿਨੈ ਬਾਜੀ ਹਾਰੀ।
ਬੜਾ ਸੁੰਦਰ ਉਪਦੇਸ਼ ਕਰਦੇ ਹਨ ਕਿ ਜਿਤਨਾ ਚਿਰ ਅਸੀਂ ਆਪਣੇ ਆਪ ਨੂੰ ਨਾ ਪਛਾਣਿਆ, ਇਸ 'ਤੇ ਜਿੱਤੀ ਹੋਈ ਬਾਜੀ ਹਾਰ ਦਿੱਤੀ। ਕੀ ਜਿੱਤੀ ਹੋਈ ਬਾਜੀ? ਬੜੀ ਮੁਸ਼ਕਲਾਂ ਨਾਲ ਇਨਸਾਨ ਦਾ ਜਾਮਾ ਪਰਮਾਤਮਾ ਨੇ ਬਖਸ਼ਿਆ ਸੀ, ਫਿਰ ਪਤਾ ਕਿਤੇ ਬਖਸ਼ੇ ਬਖਸ਼ੇ ਨਾ ਬਖਸ਼ੇ ਨਾ ਬਖਸ਼ੇ ਕਿਸੇ ਐਸੇ ਜਗ੍ਹਾ ਜਨਮ ਦੇ ਦੇਵੇ ਜਿੱਥੇ ਭੁੱਲੇ ਭਟਕੇ ਵੀ ਕਦੇ ਮਾਲਕ ਦਾ ਸਾਨੂੰ ਖਿਆਲ ਨਹੀਂ ਆ ਸਕਦਾ। ਹੁਣ ਤਾਂ ਸਭ ਕੁਝ ਹੀ ਮਾਲਕ ਨੇ ਸਾਨੂੰ ਬਖਸ਼ਿਆ ਹੋਇਆ ਹੈ। ਇਸ ਵਾਸਤੇ ਕਹਿੰਦੇ ਜਿਤਨਾ ਚਿਰ ਮਾਲਕ ਨੇ ਦੇਹ ਵਿੱਚ ਬੈਠਣ ਦਾ ਮੌਕਾ ਦਿੱਤਾ ਹੈ, ਸਾਨੂੰ ਆਪਣੇ ਆਪ ਨੂੰ ਪਹਿਚਾਣ ਲੈਣਾ ਚਾਹੀਦਾ ਹੈ। ਇਸੇ ਵਾਸਤੇ ਗੁਰੂ ਸਾਹਿਬ ਕਹਿੰਦੇ ਸੋ ਜਨ ਨਿਰਮਲ ਜਨ ਆਪ ਪਛਾਤਾ, ਉਹ ਸ਼ਖਸ ਨਿਰਮਲ ਹਨ, ਪਿਓਰ ਹਨ, ਪਵਿੱਤਰ ਹਨ, ਜਿਹੜੇ ਆਪਣੇ ਆਪ ਨੂੰ ਪਹਿਚਾਨਣ ਦੇ ਕਾਬਲ ਬਣ ਜਾਂਦੇ ਹਨ। ਅਸੀਂ ਕਦੋਂ ਆਪਣੇ ਆਪ ਨੂੰ ਪਹਿਚਾਣਦੇ ਹਾਂ? ਜਦੋਂ ਅਸੀਂ ਮਨ ਔਰ ਮਾਇਆ ਦੇ ਦਾਇਰੇ ਤੋਂ ਪਾਰ ਚਲੇ ਜਾਂਦੇ ਹਾਂ, ਜਦੋਂ ਸਾਡੇ ਰੂਹ ਔਰ ਮਨ ਦੀ ਗੱਠ ਖੁੱਲ੍ਹ ਜਾਂਦੀ ਹੈ, ਜਦੋਂ ਆਤਮਾ ਤੋਂ ਸਭ ਗੰਦੇ ਗੰਦੇ ਗੁਲਾਬ ਉੱਤਰ ਜਾਂਦੇ ਹਨ। ਸ਼ਬਦ ਦੇ ਸਾਧ ਜਾਣੇ ਤਾਂ ਆਪ ਪਛਾਣੇ, ਜਿਹੜੇ ਸ਼ਬਦ ਔਰ ਨਾਮ ਦੀ ਲੱਜ਼ਤ ਲੈਂਦੇ ਹਨ ਉਹ ਆਪਣੇ ਆਪ ਨੂੰ ਪਹਿਚਾਨਣ ਦੇ ਕਾਬਲ ਬਣ ਜਾਂਦੇ ਹਨ। ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਜਿਨ ਅੰਤਰ ਸ਼ਬਦ ਆਪ ਪਛਾਣੇ ਗਤ ਮੈਂ ਤਿੰਨ ਹੀ ਪਾਹੀ। ਜਿਹੜੇ ਅੰਦਰੋਂ ਸ਼ਬਦ ਨੂੰ ਪਕੜ ਕੇ ਆਪਣੇ ਆਪ ਨੂੰ ਪਹਿਚਾਣਦੇ ਹਨ, ਅਸਦੀ ਗਤੀ ਅਸਦੀ ਮਾਲਕ ਦੇ ਮਿਲਣ ਦੀ ਜਾਚ ਉਹਨਾਂ ਹੀ ਗੁਰਮੁਖਾਂ ਨੂੰ ਪ੍ਰਾਪਤ ਹੁੰਦੀ ਹੈ। ਇਹ ਸੁਣੂ ਇਹ ਮਨੂਆ ਸੁਣ ਸਮਾਧ ਲਗਾਏ ਜੋਤੀ ਜੋਤ ਮਲਾਈ, ਉਹਨਾਂ ਦਾ ਮਨ ਵਾਪਸ ਬ੍ਰਹਮ ਤ੍ਰਿਕੁਟੀ ਆਪਣੇ ਟਿਕਾਣੇ 'ਤੇ ਪਹੁੰਚ ਜਾਂਦਾ ਹੈ, ਉਹਨਾਂ ਦੀ ਜੋਤੀ ਜਾ ਕੇ ਜੋਤ ਵਿੱਚ ਲੱਗ ਜਾਂਦੀ ਹੈ। ਸੋ ਇਸ ਵਾਸਤੇ ਕਹਿੰਦੇ ਇਨਸਾਨ ਦਾ ਜਾਮਾ ਪਰਮਾਤਮਾ ਨੇ ਆਪਣੇ ਆਪ ਨੂੰ ਨੂੰ ਪਹਿਚਾਨਣ ਵਾਸਤੇ ਬਖਸ਼ਿਆ ਹੈ, ਉਸ ਪਰਮਾਤਮਾ ਨੂੰ ਪਹਿਚਾਨਣ ਵਾਸਤੇ ਬਖਸ਼ਿਆ ਹੈ, ਅਸੀਂ ਉਹਨੂੰ ਭੰਗ ਦੇ ਪਾੜੇ ਖੋਣ ਲੱਗੇ ਹੋਏ ਹਾਂ, ਸ਼ਰਾਬਾਂ ਕਬਾਬਾਂ ਵਿੱਚ ਖੋਣ ਲੱਗੇ ਹੋਏ ਹਾਂ, ਕੌਮਾਂ ਮਸਬਾਂ ਮੁਲਕਾਂ ਦੇ ਝਗੜਿਆਂ ਵਿੱਚ ਖਰਾਬ ਕਰਨ ਲੱਗੇ ਹੋਏ ਹਾਂ।
ਆਪ ਨਾਚੀ ਕਾਪੜ ਪਹਿਰ ਕਰੇ ਚਤੁਰਾਈ, ਮਾਇਆ ਮੋਹ ਅਤ ਭਰਮ ਭੁਲਾਈ, ਬਿਨ ਗੁਰ ਸੇਵੇ ਬਹੁਤ ਦੁੱਖ ਪਾਈ, ਬਿਨ ਗੁਰ ਸੇਵੇ ਬਹੁਤ ਦੁੱਖ ਪਾਈ।
ਆ ਫਰਮਾਉਂਦੇ ਹਨ, ਜਿਤਨਾ ਚਿਰ ਗੁਰਮੁਖਾਂ ਦੇ ਦੱਸੇ ਹੋਏ ਉਪਦੇਸ਼ ਉੱਤੇ ਚੱਲ ਕੇ ਸ਼ਬਦ ਦੀ ਕਮਾਈ ਨਹੀਂ ਕਰਾਂਗੇ, ਸਾਨੂੰ ਕੁਛ ਇੱਥੇ ਪ੍ਰਾਪਤ ਨਹੀਂ ਹੋਣਾ, ਦੁੱਖ ਹੀ ਦੁੱਖ ਭੁਗਤਣੇ ਪੈਂਦੇ। ਭਾਵਾਂ ਕੰਨ ਪੜਵਾ ਲਓ, ਭਾਵਾਂ ਜਟਾਂ ਰੱਖ ਲਓ, ਭਾਵਾਂ ਜਿਸਮ 'ਤੇ ਬਬੂਤ ਲਗਾ ਲਓ, ਭਾਵਾਂ ਸਰੋਵਰਾਂ ਵਿੱਚ ਜਾ ਕੇ ਇਸ਼ਨਾਨ ਕਰ ਲਓ, ਭਾਵਾਂ ਗ੍ਰੰਥ ਪੋਥੀਆਂ ਪੜ੍ਹ ਲਓ, ਜੰਗਲਾਂ ਪਹਾੜਾਂ ਵਿੱਚ ਛੁਪ ਕੇ ਦੇਖ ਲਓ, ਭਾਵਾਂ ਤੀਰਥਾਂ 'ਤੇ ਜਾ ਕੇ ਦੇਖ ਲਓ, ਕੁਛ ਤੁਹਾਡੇ ਹੱਥ ਪੱਲੇ ਨਹੀਂ ਪੈਣਾ। ਜੋ ਕੁਛ ਮਿਲਣਾ ਹੈ ਉਹ ਸ਼ਬਦ ਦੀ ਕਮਾਈ ਤੋਂ ਮਿਲਣਾ ਹੈ, ਨਾਮ ਦੀ ਕਮਾਈ ਤੋਂ ਮਿਲਣਾ ਹੈ। ਫਿਰ ਹਾਥੀ ਕੇ ਪਾਓ ਮੈਂ ਸਭ ਕਾ ਪਾਓ, ਜਪ ਦਾ, ਪੂਜਾ ਪਾਠ, ਪੁੰਨ ਦਾਨ ਦਾ ਜੋ ਵੀ ਫਲ ਹੈ, ਸਭ ਕੁਛ ਹੀ ਸ਼ਬਦ ਔਰ ਨਾਮ ਦੀ ਕਮਾਈ ਵਿੱਚ ਆ ਜਾਂਦਾ ਹੈ। ਜਿਸ ਵਕਤ ਸਾਡੀ ਜ਼ਬਾਨ 'ਤੇ ਦਿਨ ਰਾਤ ਉਸ ਮਾਲਕ ਦਾ ਨਾਮ ਚੜ੍ਹਿਆ ਹੋਇਆ ਹੈ, ਸਿਮਰਨ ਕਰਨ ਲੱਗੇ ਹੋਏ ਹਾਂ, ਦੇਖੋ ਇਸ ਤੋਂ ਵੱਡਾ ਹੋਰ ਜਪ ਕਿਹੜਾ ਹੋ ਸਕਦਾ ਹੈ। ਜਦੋਂ ਮਾਲਕ ਦੇ ਪਾਣੇ, ਮਾਲਕ ਦੇ ਹੁਕਮ ਵਿੱਚ ਦਿਨ ਰਾਤ ਰਹਿੰਦੇ ਹਾਂ, ਇਸ ਤੋਂ ਵੱਡਾ ਹੋਰ ਤਪ ਕਿਹੜਾ ਹੋ ਸਕਦਾ ਹੈ। ਜਦੋਂ ਮਹਾਤਮਾ ਦੇ ਸਰੂਪ ਨੂੰ 24 ਘੰਟੇ ਨਾਲ ਨਾਲ ਲਈ ਫਿਰਦੇ ਹਾਂ, ਇਸ ਤੋਂ ਵੱਡਾ ਹੋਰ ਪਾਠ ਕਿਹੜਾ ਹੋ, ਇਸ ਤੋਂ ਵੱਡੀ ਹੋਰ ਪੂਜਾ ਕਿਹੜੀ ਹੋ ਸਕਦੀ ਹੈ। ਜਦੋਂ ਅਨਹਦ ਬਾਣੀ ਨੂੰ ਦਿਨ ਰਾਤ 24 ਘੰਟੇ ਅੰਦਰੋਂ ਸੁਣਨ ਲੱਗੇ ਹੋਏ ਹਾਂ, ਇਸ ਤੋਂ ਵੱਡਾ ਹੋਰ ਪਾਠ ਕਿਹੜਾ ਹੋ ਸਕਦਾ ਹੈ। ਜਦੋਂ ਉਸ ਅੰਮ੍ਰਿਤ ਨੂੰ ਪੀ ਕੇ ਮਨ ਹੀ ਦੁਨੀਆਂ 'ਚ ਉਦਾਸ ਔਰ ਅਚਾਟ ਹੋ ਜਾਂਦਾ ਹੈ, ਇਸ ਤੋਂ ਵੱਡਾ ਹੋਰ ਵਿਰਾਗ ਕਿਹੜਾ ਹੋ ਸਕਦਾ ਹੈ। ਸੋ ਇਸ ਵਾਸਤੇ ਗੁਰੂ ਨਾਨਕ ਸਾਹਿਬ ਵਾਰ ਵਾਰ ਉਸੇ ਨੁਕਤੇ ਔਰ ਪੁਆਇੰਟ 'ਤੇ ਲਿਆਉਂਦੇ ਹਨ ਕਿ ਭਰਾਵਾ, ਜੋ ਕੁਛ ਤੈਨੂੰ ਮਿਲਣਾ ਹੈ ਉਹ ਕੇਵਲ ਸ਼ਬਦ ਦੀ ਕਮਾਈ ਤੋਂ ਮਿਲਣਾ ਹੈ, ਨਾਮ ਦੀ ਕਮਾਈ ਤੋਂ ਮਿਲਣਾ ਹੈ।
ਬਿਨ ਗੁਰ ਸੇਵੇ ਬਹੁਤ ਦੁੱਖ ਪਾਈ, ਨਾਮ ਰਤੇ ਸਦਾ ਬੈਰਾਗੀ, ਗਿਰਹੀ ਅੰਦਰ ਸਾਚ ਲੇਬ ਲਾਗੀ, ਨਾਨਕ ਸਤਿਗੁਰ ਸੇਵੇ ਸੇ ਬੜ ਭਾਗੀ, ਨਾਨਕ ਸਤਿਗੁਰ ਸੇਵੇ ਸੇ ਬੜ ਭਾਗੀ।
ਸਭ ਕੁਛ ਬਿਆਨ ਕਰਕੇ ਆਪ ਉਪਦੇਸ਼ ਕਰਦੇ ਹਨ, ਕੋਈ ਲੋੜ ਨਹੀਂ ਪੁੱਤਰਾਂ ਧੀਆਂ ਨੂੰ ਛੱਡਣ ਦੀ, ਕਾਰੋਬਾਰ ਛੱਡਣ ਦੀ, ਜੰਗਲਾਂ ਪਹਾੜਾਂ ਵਿੱਚ ਛੁੱਪਣ ਦੀ, ਗ੍ਰਸਤ ਵਿੱਚ ਰਹਿਣਾ ਚਾਹੀਦਾ ਹੈ, ਦੁਨੀਆਂ ਵਿੱਚ ਰਹਿਣਾ ਚਾਹੀਦਾ ਹੈ। ਸ਼ਬਦ ਔਰ ਨਾਮ ਦੀ ਕਮਾਈ ਕਰਦੇ ਹੋਏ, ਕਾਰੋਬਾਰ ਵਿੱਚ ਰਹਿੰਦੇ ਹੋਏ ਹੀ ਅਸੀਂ ਬੈਰਾਗੀ ਬਣ ਜਾਵਾਂਗੇ। ਇਸੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ, ਨਾਮ ਰੱਤੇ ਪਰਮਹੰਸ ਬੈਰਾਗੀ ਨਿਚ ਕਰ ਤਾੜੀ ਲਾਈ ਹੈ। ਜਿਹੜਾ ਉੱਠਦਾ ਬੈਠਦਾ ਚੱਲਦਾ ਫਿਰਦਾ ਨਾਮ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ, ਉਹ ਕਾਰੋਬਾਰ ਵਿੱਚ ਰਹਿੰਦਾ ਹੋਇਆ ਹੀ ਪਰਮਹੰਸ ਬੈਰਾਗੀ ਬਣ ਜਾਂਦਾ ਹੈ। ਉਹਨੂੰ ਪਰਮਹੰਸ ਬੈਰਾਗੀ ਕਹਿ ਲਓ, ਉਹਨੂੰ ਤੁਸੀਂ ਗੁਰਮੁਖ ਕਹਿ ਲਓ, ਜਾਂ ਉਹਨੂੰ ਤੁਸੀਂ ਬ੍ਰਹਮ ਗਿਆਨੀ ਕਹਿ ਲਓ, ਕੋਈ ਉਹਦਾ ਨਾਮ ਰੱਖ ਲਓ, ਉਹਦਾ ਦੁਨੀਆਂ 'ਚੋਂ ਮੋਹ ਔਰ ਪਿਆਰ ਨਿਕਲ ਜਾਂਦਾ ਹੈ, ਮਾਲਕ ਨਾਲ ਉਹਦਾ ਮੋਹ ਔਰ ਪਿਆਰ ਪੈਦਾ ਹੋ ਜਾਂਦਾ ਹੈ। ਇਸ ਵਾਸਤੇ ਆਪ ਕਹਿੰਦੇ ਹਨ ਕਿ ਅਸੀਂ ਗੁਰਮੁਖਾਂ ਕੋਲ ਜਾ ਕੇ ਉਹਨਾਂ ਦੇ ਦੱਸੇ ਹੋਏ ਉਪਦੇਸ਼ ਉੱਤੇ ਚੱਲ ਕੇ ਸ਼ਬਦ ਔਰ ਨਾਮ ਦੀ ਕਮਾਈ ਕਰਨੀ ਹੈ, ਔਰ ਉਹਨਾਂ ਦੀ ਸੰਗਤ ਔਰ ਉਹਨਾਂ ਦੀ ਸੋਭਤ ਤੋਂ ਹਮੇਸ਼ਾ ਵਾਸਤੇ ਫਾਇਦਾ ਉਠਾਉਣਾ ਹੈ।
ਨਾਮ ਰਤੇ ਸਦਾ ਬੈਰਾਗੀ, ਗਿਰਹੀ ਅੰਦਰ ਸਾਚ ਲਿਬ ਲਾਗੀ, ਨਾਨਕ ਸਤਿਗੁਰ ਸੇਵੇ ਸੇ ਵਡ ਭਾਗੀ, ਨਾਨਕ ਸਤਿਗੁਰ ਸੇਵੇ ਸੇ ਵਡ ਭਾਗੀ।